परम सम्मान योग चबर शतर तखत दे मालिक साहिब श्री गुरु ग्रंथ साहिब सचे पातशाह जी दी पावन पवित्र हाजूरी अंदर सतगुरु जी दे अमृत बचन कीर्तन रूप विच आप जी ने श्रवण कीते ने। पिछले दिना तो चल रहे हजूर दे पवित्र शब्द दी लड़ीवार जो विचार व्याख्या आपां करदे आ रहे हां उस दे अनुसार भगत धन्ना साहिब जी दे जो प्रेरणा स्रोत महापुरख बने जिन्हां दे जीवन चरित्र पवित्र बाणी और करनी कमाणी नू सुन के भगत धन्ना जी अतुट श्रद्धा पूर्ण यकीन पूरे भरोसे दे नाल परमात्मा दी बंदगी विच जुड़ गए। उन्हां विच भगत नामदेव जी भगत कबीर साहिब जी और कल विचार आपां कीती सी भगत रविदास साहिब जी उन्हां दे मुतल्लक हजूर ने अमृत बाणी विच बख्शिश कीती। रविदास टोवंता टोर नीत तिन त्यागी माया प्रगट होवा साध संग हर दर्शन पाया। उस तो अगला जो प्रेरणा स्रोत भगत है ओ है सैन नाई बुद्धकारिया ओहो घर घर सुनिया हिरदे वस्या पार ब्रह्म भगता मैं गनिया जो इस वार दा इस इलाके विच शब्द विचार दा प्रकरण है ओ भगत धन्ना जी दी पवित्र बाणी। आओ भगत सैन जी दे मुतलक गुरु ग्रंथ साहिब दी पवित्र बाणी विचों भाई साहिब भाई गुरदास साहिब जी दी रचना विचों ते और खुद भगत सैन जी दा एक शब्द जो गुरु ग्रंथ साहिब दे राग तनासरी विच दर्ज है उस दी भी संखेप जी आपां विचार आ जरूर करां। भावें चित सी कल भी दोनों महापुरखां दा जीवन एक दिन विच पर अंतर आत्मे तो आवाज आई नहीं भगत सैन साहिब जी उन्हां दे जीवन दा एक एक पहलू संखेप जा विचारना अत लाजमी है। विचार दी प्रारंभता तो पहला आप बख्शो आसीस गुरु बख्शी फतेह प्रवान करो जी। वाहे गुरु जी का खालसा वाहे गुरु जी की फतेह। कल आप जी दे चरणा च बेनती कीती सी के भावे गुरु ग्रंथ साहिब जी दी पवित्र गुरबाणी दे अंदर रूहानी जीवन नू कमाण वास्ते कुछ पौराणिक भगतां दा जीवन भी बयान कीता गया है। उन्हां विच कुछ राजकुमार ने कुछ वक्त दे गेड़े नाल जिंदगी दे पैर तो जिंदगी दे राह तो थिड़क गए ते वासना विच डिग पए ते उन्हां डिग्गिया होयां नूं भी परमात्मा दे नाम ने चुकिया भगत बने उन्हां दा जिक्र है। जिवें ध्रुव ते प्रहलाद ਰਾਜੇ ਦੇ ਪੁੱਤਰ ਨੇ, ਰਾਜਿਆਂ ਦੇ ਪੁੱਤਰ ਨੇ, ਪਰ ਗਨਕਾ, ਅਜਾਮਲ, ਕੁਬਜਾ ਜੋ ਇਹ ਪੁਰਾਣਕ ਨੇ, ਇਹਨਾਂ ਨੇ ਆਪਣੀ ਜ਼ਿੰਦਗੀ ਦੀ ਜਿਹੜੀ ਰਾਹ ਸੀ ਉਥੋਂ ਥਿੜਕ ਗਏ ਤੇ ਜਦੋਂ ਕੁਰਾਏ ਪਏ ਤੇ ਕੁਰਾਏ ਪਿਆ ਹੋਇਆਂ ਦੇ ਜਦੋਂ ਰਸਤੇ ਬੰਦ ਹੁੰਦੇ ਦਿਸੇ ਫਿਰ ਵਾਪਸ ਉਹ ਮਾਲਕ ਦੇ ਚਰਨਾਂ ਵਾਲੇ ਪਾਸੇ ਆਏ। ਪਰ ਜਿਹੜਾ ਇੱਥੇ ਭਗਤਾਂ ਦਾ ਜ਼ਿਕਰ ਚੱਲ ਰਿਹਾ, ਕਬੀਰ ਸਾਹਿਬ ਜੀ, ਨਾਮਦੇਵ ਜੀ ਮਹਾਰਾਜ, ਭਗਤ ਕਬੀਰ ਸਾਹਿਬ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਸਾਹਿਬ ਜੀ, ਭਗਤ ਸੈਨ ਜੀ, ਇਹ ਪੁਰਾਣਿਕ ਭਗਤ ਨਹੀਂ, ਇਹ ਅਸਲ ਵਿੱਚ ਉਸ ਵਕਤ ਦੇ ਉਹ ਪਹੁੰਚੇ ਹੋਏ ਮਹਾਂਪੁਰਖ ਨੇ ਕਿ ਜਿਨ੍ਹਾਂ ਨੇ ਮਾਨਵਤਾ ਨੂੰ ਨਾਮ ਦਾ ਕੇਵਲ ਉਪਦੇਸ਼ ਹੀ ਨਹੀਂ ਦਿੱਤਾ, ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਬਾਣੀ ਵੀ ਉਚਾਰਨ ਕੀਤੀ ਤੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ। ਗੁਰੂ ਅਰਜਨ ਸਾਹਿਬ ਉਹ ਭਗਤ ਜਿਨ੍ਹਾਂ ਨੂੰ ਧੰਨਾ ਜੀ ਨੇ ਸੁਣ ਕੇ ਇਬਾਦਤ ਵਾਲੇ ਪਾਸੇ ਤੁਰੇ। ਭਗਤ ਸੈਨ ਜੀ ਦਾ ਜੀਵਨ ਚਰਿੱਤਰ ਬਹੁਤ ਸਾਨੂੰ ਘੱਟ ਮਿਲਦਾ ਹੈ, ਜਿਨ੍ਹਾਂ ਕੋ ਆਪਾਂ ਪੜਚੋਲਣ ਦਾ ਯਤਨ ਕਰਾਂਗੇ ਉਹਦੇ ਵਿੱਚ ਸਾਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਪੌੜੀ ਨੂੰ ਆਧਾਰ ਬਣਾਉਣਾ ਅਤ ਲਾਜ਼ਮੀ ਹੋ ਜਾਏਗਾ ਤੇ ਉਸ ਪੌੜੀ ਵਿੱਚ ਕੁਛ ਐਸੇ ਨੁਕਤੇ ਨੇ ਕਿ ਜਿਨ੍ਹਾਂ ਦੀ ਵਿਆਖਿਆ ਕਰਨੀ ਅਤ ਲਾਜ਼ਮੀ ਹੈ। ਪਹਿਲੀ ਗੱਲ, ਭਾਈ ਸਾਹਿਬ ਨੇ ਕਿਹਾ ਕਿ ਭਗਤ ਸੈਨ ਜੀ ਦੀ ਜ਼ਿੰਦਗੀ ਵਿੱਚ ਪਲਟਾ ਵੀ ਕਬੀਰ ਸਾਹਿਬ ਦੇ ਜੀਵਨ ਨੂੰ ਦੇਖ ਕੇ ਆਇਆ। ਭਾਈ ਸਾਹਿਬ ਦੇ ਮੁਤਾਬਕ ਜਦੋਂ ਕਬੀਰ ਜੈਸੇ ਮਹਾਂਪੁਰਖ ਇੱਕ ਕਿਰਤ ਕਰਨ ਵਾਲੇ ਪਿੱਛੇ ਸੀ ਵਿਚਾਰਿਆ ਸੀ, ਉਹਨਾਂ ਦੀ ਹਰ ਪਾਸੇ ਜੈ ਜੈਕਾਰ ਹੋਣ ਲੱਗੀ ਤੇ ਉਸ ਵਕਤ ਉਹਨਾਂ ਦੇ ਮਨ ਵਿੱਚ ਇਹ ਖਿਆਲ ਆਇਆ ਕਿ ਜਿਹਨੂੰ ਲੋਕ ਜੁਲਾਹਾ ਕਹਿੰਦੇ ਨੇ, ਵਕਤ ਦੇ ਲੋਕ ਉੱਚ ਜਾਤੀਏ ਸ਼ੋਧਰ ਕਹਿੰਦੇ ਨੇ, ਜੇ ਇਹ ਉਸ ਗੜ ਵਿੱਚ ਰਹਿ ਕੇ ਪਰਮਾਤਮਾ ਦੀ ਭਗਤੀ ਕਰਕੇ ਬੇਬਾਕ ਨਿਡਰ ਬੇਮੁਥਾਜ ਹੋ ਸਕਦਾ ਹੈ ਤੇ ਮਨਾ ਤੂੰ ਕਿਉਂ ਨੀ ਪਰਮਾਤਮਾ ਦੀ ਭਗਤੀ ਕਰਦਾ। ਉੱਥੇ ਉਹ ਸ਼ਬਦ ਹੈ ਕਿ ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਵਾ ਸੈਣ ਨਾਈ। ਦੇਖੋ ਇਹ ਸ਼ਬਦ ਮੈਂ ਬੜੇ ਖੁੱਲੇ ਜੇ ਵਰਤਨੇ ਨੇ ਅੱਜ, ਕਿਉਂਕਿ ਇਹਨੂੰ ਜਾਤ ਪਾਤ ਤੋਂ ਉੱਪਰ ਉੱਠ ਕੇ, ਕਿਉਂਕਿ ਸਮਝਾਇਆ ਕਿਹਨੂੰ ਜਾ ਰਿਹਾ ਹੈ, ਉਹ ਮੈਂ ਪਹਿਲੇ ਦਿਨ ਵੀ ਅਰਜ਼ ਕੀਤੀ ਸੀ। ਹਜ਼ੂਰ ਨੇ ਇੱਥੇ ਭਾਈ ਸਾਹਿਬ ਨੇ ਕਿਹਾ ਸੁਣ ਪ੍ਰਤਾਪ ਕਬੀਰ ਦਾ, ਕਿ ਕਬੀਰ ਸਾਹਿਬ ਦਾ ਪ੍ਰਤਾਪ, ਉਹਨਾਂ ਦੀ ਉਪਮਾ, ਉਹਨਾਂ ਦੀ ਵਡਿਆਈ ਸੁਣ ਕੇ। ਤੇ ਇੱਥੇ ਪ੍ਰਤਾਪ ਦਾ ਅਰਥ ਉਹਨਾਂ ਦੀ ਬਾਹਰਮੁਖੀ ਪ੍ਰਭਤਾ ਨਹੀਂ, ਬੇਨਤੀ ਸਮਝਿਓ। ਮੰਨ ਲਓ ਕਿਸੇ ਨੇ ਅਸਥਾਨ ਬਣਾਇਆ, ਉਹਦੇ ਸ਼ਰਧਾਲੂ ਬਹੁਤ ਬਣ ਗਏ, ਉਹਦੀ ਸਰਕਾਰੇ ਦਰਬਾਰੇ ਬਹੁਤ ਪਹੁੰਚ ਗਏ, ਤੇ ਬੰਦਾ ਉਹਦੀ ਬਾਹਰਮੁਖੀ ਪ੍ਰਭਤਾ ਨੂੰ, ਬਾਹਰ ਦੇ ਅਡੰਬਰ ਨੂੰ ਦੇਖ ਕੇ ਕਹਿ ਕਿ ਜੇ ਇਹਦੇ ਕੋਲ ਇੰਨਾ ਆ ਗਿਆ ਆਪਾਂ ਵੀ ਇਹ ਕੰਮ ਕਰ ਲਈਏ, ਉਹ ਬਾਹਰਮੁਖੀ ਇੱਕ ਪਖੰਡ ਬਣ ਕੇ ਰਹਿ ਜਾਂਦਾ ਹੈ। ਇੱਥੇ ਪ੍ਰਤਾਪ ਦਾ ਅਰਥ ਕਬੀਰ ਸਾਹਿਬ ਦੇ ਰੁਖਾਨੀ ਜੀਵਨ ਦੀ ਖੇਡ ਨੂੰ ਦੇਖ। ਸੁਣ ਪ੍ਰਤਾਪ ਕਬੀਰ ਦਾ, ਉਹ ਪ੍ਰਤਾਪ ਬੰਦਗੀ ਦਾ ਹੈ। ਦੂਜਾ ਸਿੱਖ ਹੋਵਾ ਸਹਿਣ ਨਾਈ, ਤੇ ਸੱਚਮੁੱਚ ਪਿਛਲੇ ਦਿਨੀ ਕਿਹਾ ਕਿ ਕਰਨੀ ਵਾਲੇ ਦੇ ਜੀਵਨ ਨੂੰ ਸੁਣ ਕੇ ਜੀਵਨ ਪਲਟ ਜਾਂਦਾ ਹੈ, ਕਰਨੀ ਵਾਲੇ ਦੇ ਜੀਵਨ ਦੀ ਸੋਭਤ ਕਰਕੇ ਜੀਵਨ ਵਿੱਚ ਤਬਦੀਲੀ ਆ ਜਾਂਦੀ ਹੈ। ਮਹਾਂਪੁਰਖਾਂ ਨੇ ਤਾਂ ਬਾਣੀ ਵਿੱਚ ਇਹ ਬਚਨ ਵੀ ਕਹਿ, ਕਬੀਰ ਸਾਹਿਬ ਜੀ ਦੇ ਇੱਕ ਸ਼ਬਦ ਅਸੀਂ ਲੈ ਲਈਏ, ਉਹ ਕਹਿੰਦੇ ਨੇ ਜੇ ਤਤ ਧਾਤ ਤੇ ਰੁੱਖ ਚੰਗੇ ਸੰਗਤ ਕਰਕੇ ਤਬਦੀਲ ਹੋ ਜਾਂਦੇ ਨੇ ਤੇ ਇਨਸਾਨ ਕਿਉਂ ਨੀ ਤਬਦੀਲ ਹੋਵੇਗਾ। ਪਾਣੀ ਇੱਕ ਤੱਤ ਹੈ, ਪੰਜਾਂ ਤੱਤਾਂ ਵਿੱਚੋਂ। ਜੇ ਗੰਦਾ ਮੈਲਾ ਪਾਣੀ ਨਿਰਮਲ ਪਾਣੀ ਦੀ ਸੋਭਤ ਕਰਕੇ ਉਹਦੀ ਮੈਲ ਖਤਮ ਹੋ ਜਾਂਦੀ ਇੱਕ ਤੱਤ ਦੀ, ਤੇ ਅੰਦਰ ਵਾਲਾ ਬੰਦਾ ਜਿਸ ਦਾ ਆਪਾਂ ਮੈਲਾ ਹੈ ਉਹ ਨਿਰਮਲ ਦੀ ਸੰਗਤ ਕਰੇਗਾ, ਉਹ ਕਿਉਂ ਨੀ ਪਵਿੱਤਰ ਹੋਵੇਗਾ। ਉਹਨਾਂ ਨੇ ਆਪਣੇ ਤੇ ਪਵਿੱਤਰ ਬਚਨ ਟੁਕਾਇਆ। ਪਾਣੀ ਇੱਕ ਤੱਤ ਹੈ, ਮੈਲੇ ਪਾਣੀ ਨੂੰ ਨਿਰਮਲ ਪਾਣੀ ਸ਼ੁੱਧ ਨਿਰਮਲ ਕਰ ਦਿੰਦਾ। ਦੂਸਰੀ ਗੱਲ, ਤਾਂਬਾ ਪਿੱਤਲ ਲੋਹਾ ਇੱਕ ਧਾਤ ਹੈ ਤੇ ਪਾਰਸ ਇੱਕ ਧਾਤ, ਉਹਨਾਂ ਨਾਲ ਛੂ ਜਾਏ ਉਹ ਪਿੱਤਲ ਤਾਂਬੇ ਨੂੰ ਤਬਦੀਲ ਕਰ ਸਕਦੀ ਏ। ਤੇ ਤੀਸਰੀ ਗੱਲ, ਜੇ ਇੱਕ ਅਰਿੰਡ ਦਾ ਬ੍ਰਿਕਸ਼, ਇੱਕ ਕੰਡਿਆਂ ਵਾਲੀ ਝਾੜੀ, ਇੱਕ ਕਿੱਕਰ ਦਾ ਰੁੱਖ ਜੇ ਕਿਤੇ ਚੰਦਨ ਦੀ ਸੁਗੰਧੀ ਮਿਲ ਜਾਏ ਤੇ ਉਹ ਪਲਟ ਸਕਦਾ, ਬਨਸਪਤੀ ਪਲਟ ਸਕਦੀ ਏ, ਤੱਤ ਪੱਤਰ ਪਲਟ ਸਕਦੇ ਨੇ, ਧਾਤ ਪਲਟ ਸਕਦੀ ਏ, ਤੇ ਜਿਹੜਾ ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਦੀ ਸੋਭਤ ਕਰੇਗਾ ਉਸ ਬੰਦੇ ਦਾ ਜੀਵਨ ਕਿਉਂ ਨਹੀਂ ਪਲਟੇ। ਕਬੀਰ ਸਾਹਿਬ ਦਾ ਉਹ ਸ਼ਬਦ ਹੈ ਕਿ ਗੰਗਾ ਕਹਿ ਸੰਗ ਸਲਤਾ ਡਿਗਰੀ, ਆਹ ਸੁਣ ਕੇ ਸੁਣ ਪ੍ਰਤਾਪ ਕਬੀਰ ਦਾ, ਗੰਗਾ ਕਹਿ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਕੋਈ ਨਿਬਰੀ, ਬਿਗਰਿਓ ਕਬੀਰਾ ਰਾਮ ਦੁਖਾਈ। ਇੱਥੇ ਬਿਗੜੇ ਦਾ ਅਰਥ ਆਪਣਾ ਪੰਜਾਬੀ ਵਾਲਾ ਨਾ ਕਰਿਓ। ਆਪਾਂ ਕਹਿੰਦੇ ਫਲਾਣੇ ਦਾ ਮੁੰਡਾ ਵਿਗੜ ਗਿਆ, ਫਲਾਣਾ ਬੰਦਾ ਵਿਗੜ ਗਿਆ, ਇੱਥੇ ਬਿਗੜਿਓ ਦਾ ਅਰਥ ਕਰਾਂਗੇ ਤਬਦੀਲੀ, ਚੇਂਜ ਆਉਣੀ। ਗੰਗਾ ਕਹਿ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਕੋਈ ਨਿਬਰੀ, ਬਿਗੜਿਓ ਕਬੀਰਾ ਰਾਮ ਦੁਖਾਈ, ਸਾਚ ਭਇਓ ਅਨ ਕਤੈ ਨਾ ਜਾਈ ਰਹਾਓ। ਪਾਰਸ ਕਹਿ ਸੰਗ ਤਾਂਬਾ ਵਿਗੜਿਓ, ਸੋ ਤਾਂਬਾ ਕੰਚਨ ਕੋਈ ਨਿਬਰਿਓ, ਕਹਿਣ ਲੱਗੇ ਚੰਦਨ ਕਹਿ ਸੰਗ ਤਰਵਰ ਵਿਗੜਿਓ, ਸੋ ਤਰਵਰ ਚੰਦਨ ਕੋਈ ਨਿਬਰਿਓ, ਸੰਤਨ ਸੰਗ ਕਬੀਰਾ ਵਿਗੜਿਓ, ਸੋ ਕਬੀਰ ਰਾਮੈ ਕੋਈ ਨਿਬਰਿਓ। ਉਹ ਕਬੀਰ ਰਾਮ ਕਾ ਰੂਪ ਹੋ ਗਿਆ, ਉਹ ਖੁਦ ਆਪਣੀ ਰਚਨਾ ਆਪਣੀ ਰਚਨਾ ਤੋਂ ਆਪਣੀ ਰਚਨਾ ਵਿਚ ਕਹਿ ਰਹੇ। ਕਹਿੰਦੇ ਨੇ ਕਬੀਰ ਸਾਹਿਬ ਦੇ ਪ੍ਰਤਾਪ ਨੂੰ ਸੁਣ ਕੇ ਜਿਹੜਾ ਦੂਜਾ ਸਿੱਖ ਹੋਇਆ, ਇਹਦਾ ਮਤਲਬ ਰਾਮਾਨੰਦ ਜੀ ਦਾ ਦੂਜਾ ਸਿੱਖ, ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਵਾ ਸੈਣ ਨਾਈ। ਇਹ ਸੈਣ ਜੀ ਇਹ ਅਸਲ ਵਿੱਚ ਬਾਂਧਵਗੜ੍ਹ ਰਿਆਸਤ ਦੇ ਰਾਜਾ ਰਾਮ ਰਾਜ ਦੇ ਰਾਜਾ ਰਾਮ ਦੇ ਇਹ ਰਾਜ ਦਰਬਾਰ ਵਿੱਚ ਨਾਈ ਪੁਣੇ ਦਾ ਕੰਮ ਕਰਦੇ ਸਨ। ਮੈਨੂੰ ਖਿਮਾ ਕਰਿਓ ਜਿਹੜੇ ਸ਼ਬਦ ਮੈਂ ਵਰਤਣ ਲੱਗਾ, ਕਿਉਂਕਿ ਵਰਨ ਵੰਡ ਮੁਤਾਬਕ ਇਹਨਾਂ ਦਾ ਇੱਕ ਕਿੱਤਾ ਸੀ, ਉਹ ਹੁੰਦਾ ਸੀ ਤੇ ਅਜੇ ਵੀ ਪੰਜਾਬ ਦੇ ਪਿੰਡਾਂ ਚ ਦੇਖਣ ਨੂੰ ਮਿਲਦਾ ਹੈ ਕਿ ਅਮੀਰਾਂ ਦੇ, ਧਨਾੜ ਪੁਰਸ਼ਾਂ ਦੇ, ਰਾਜਿਆਂ ਦੇ ਨਹੁੰ ਉਤਾਰਨੇ, ਨਾਖੂਨ ਉਤਾਰਦੇ ਸਨ, ਕਈ ਮੁੱਠੀ ਚਾਪੀ ਵੀ ਕਰਦੇ ਸਨ ਅਮੀਰਾਂ ਦੀ, ਤੇ ਸੈਣ ਜੀ ਇਹੀ ਕਰਦੇ ਸਨ। ਉਹਨਾਂ ਦੀ ਮਾਲਿਸ਼ ਵੀ ਕਰਨੀ, ਉਹਨਾਂ ਨੂੰ ਇਸ਼ਨਾਨ ਵੀ ਕਰਾਉਣਾ ਮਾਲਿਸ਼ ਕਰਕੇ, ਤੇ ਉਸ ਤੋਂ ਬਾਅਦ ਉਹਨਾਂ ਦੇ ਤਨ ਤੇ ਕੱਪੜੇ ਪਹਿਨਾਣੇ, ਤੇ ਜਦੋਂ ਉਹ ਪਗੜੀ ਬੰਨਦੇ ਹੁੰਦੇ ਸਨ ਤੇ ਇਹ ਵੀਰ ਹੱਥ ਵਿੱਚ ਸ਼ੀਸ਼ਾ ਪਕੜ ਕੇ ਉਹਨਾਂ ਦੇ ਸਾਹਮਣੇ ਖਲੋ ਕੇ ਉਹਨਾਂ ਨੂੰ ਪੱਗ ਬਣਾਉਂਦੇ ਹੁੰਦੇ ਸਨ। ਇਹ ਉਹਨਾਂ ਦੀ ਕਿਰਤ ਸੀ, ਉਹਨਾਂ ਦਾ ਕੰਮ ਸੀ। ਫਿਰ ਅਮੀਰਾਂ ਰਾਜਿਆਂ ਦੇ ਦਰਬਾਰ ਵਿੱਚ ਇਹ ਲੋਕ ਉੱਚੀਆਂ ਉੱਚੀਆਂ ਰਾਜਿਆਂ ਰਾਣੀਆਂ ਦੀਆਂ ਕਹਾਣੀਆਂ ਸੁਣਾਉਂਦੇ ਸਨ, ਤੇ ਸ਼ਾਇਦ ਇਹੀ ਕਾਰਨ ਕਿ ਰਾਜਿਆਂ ਦੇ ਦਰਬਾਰ ਵਿੱਚ ਕਿਰਤ ਕਰਨ ਕਰਕੇ ਅੱਜ ਵੀ ਪੰਜਾਬ ਦੀ ਧਰਤੀ ਤੇ ਇਹਨਾਂ ਲਈ ਸ਼ਬਦ ਇੱਕ ਰਾਜੇ ਵਰਤਿਆ ਜਾਂਦਾ। ਆਪਾਂ ਰਾਜਾ ਸ਼ਬਦ ਅਕਸਰ ਵਰਤਨੇ। ਆਉਣਾ ਅਸੀਂ ਭਗਤ ਜੀ ਦੇ ਆਤਮਕ ਜੀਵਨ ਵੱਲ ਹੈ। ਹੁਣ ਇਹ ਰਾਜੇ ਦੀ ਰੋਜ਼ ਮਾਲਿਸ਼ ਕਰਦੇ, ਉਹਨੂੰ ਇਸ਼ਨਾਨ ਕਰਾਉਂਦੇ ਨੇ, ਉਹਨੂੰ ਵਸਤਰ ਪਹਿਨਾਉਂਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਮੁਤਾਬਕ ਜਦੋਂ ਦੇਖਿਆ ਵੀ ਇਹ ਸੱਜਣ ਕਬੀਰ ਜੈਸੇ ਮਹਾਂਪੁਰਖ ਇਬਾਦਤ ਕਰਕੇ ਇੰਨੇ ਉੱਚੇ ਪਹੁੰਚ ਗਏ, ਤੇ ਸੈਨ ਜੀ ਦੇ ਮਨ ਚ ਆਇਆ ਆਪਾਂ ਭਗਤੀ ਕਰੀਏ, ਸਿਮਰਨ ਕਰੀਏ। ਇਹਨਾਂ ਨੇ ਰਾਮਾਨੰਦ ਜੀ ਤੋਂ ਉਹਨਾਂ ਦੀ ਸੋਭਤ ਵਿੱਚੋਂ ਨਾਮ ਜਪਣਾ ਸ਼ੁਰੂ ਕੀਤਾ। ਜੇ ਗੁਰੂ ਦੇਖਿਆ ਵੀ ਸ਼ਬਦ ਵਰਤ ਲਈਏ ਤੇ ਅਤ ਕਥਨੀ ਨਹੀਂ, ਕਿਉਂਕਿ ਸਾਨੂੰ ਇਸ ਸ਼ਬਦਾਂ ਤੋਂ ਗੁਰੇਜ ਨਹੀਂ ਹੋਣਾ ਚਾਹੀਦਾ, ਗੁਰਮਤ ਨੂੰ ਕੋਈ ਖਤਰਾ ਨਹੀਂ ਇਸ ਨਾਲ, ਕਿਉਂਕਿ ਜੋ ਕੁਝ ਬਾਣੀ ਚ ਲਿਖਿਆ ਅਸੀਂ ਆਪਣੇ ਢੰਗ ਨਾਲ ਉਹਨੂੰ ਚੇਂਜ ਨਾ ਕਰੀਏ। ਮੈਂ ਬਾਣੀ ਚੋਂ ਇੱਕ ਸ਼ਬਦ ਅਰਜ ਕਰਨਾ ਹੈ ਇਹਨਾਂ ਦੇ ਸੰਬੰਧ ਵਿੱਚ। ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਵਾ ਸਹਿਣ ਨਾਈ। ਹੁਣ ਇਹਦੇ ਕੋਲ ਇੰਨਾ ਧਨ ਤਾਂ ਹੈ ਨਹੀਂ, ਨਾ ਇਹਨਾਂ ਦੀ ਖੇਤੀ ਏ, ਨਾ ਇਹਨਾਂ ਦੇ ਕੋਲ ਮਾਲ ਡੰਗਰ ਏ, ਨਾ ਇਹਨਾਂ ਦਾ ਵਪਾਰ ਹੈ। ਕੰਮ ਇਹਨਾਂ ਦਾ ਕੀ ਏ, ਸਵੇਰੇ ਸੂਰਜ ਚੜੇ ਜਾਣਾ ਤੇ ਸ਼ਾਮ ਤੱਕ ਰਾਜੇ ਦੇ ਦਰਬਾਰ ਵਿੱਚ ਸੇਵਾ ਕਰਨੀ, ਸਾਰਾ ਦਿਨ ਹੱਡ ਭੰਨਵੀ ਰਾਜੇ ਦੀ ਸੇਵਾ ਕਰੀ ਜਾਣਾ। ਮੁੱਠੀ ਚਾਪੀ ਦੀ ਲੋੜ ਪੈ ਜਾਏ, ਸਵੇਰੇ ਮਾਲਿਸ਼ ਪਹਿਲਾਂ ਕਰਾਣੀ ਏ, ਸੂਰਜ ਨਿਕਲਣ ਤੋਂ ਪਹਿਲਾਂ ਇਸ਼ਨਾਨ ਪਾਣੀ ਗਰਮ ਕਰਕੇ ਕਰਾਣਾ, ਉਹਨਾਂ ਨੂੰ ਵਸਤਰ ਪਹਿਨਾਣੇ ਨੇ, ਸਾਰਾ ਦਿਨ ਉਹਨਾਂ ਦੇ ਅੱਗੇ ਪਿੱਛੇ। ਭਾਈ ਸਾਹਿਬ ਕਹਿੰਦੇ ਸਾਰਾ ਦਿਨ ਤਾਂ ਇਹ ਕਰਦੇ ਨੇ ਕਿਰਤ, ਤੇ ਸਾਰੀ ਰਾਤ ਜਾ ਕੇ ਕਰਦੇ ਨੇ ਭਗਤੀ। ਬਸ ਆਹ ਇੱਕ ਨੁਕਤਾ ਹੈ ਜਿਹੜਾ ਸਾਂਝਾ ਕਰਨਾ, ਕਿਉਂਕਿ ਜ਼ਰੂਰੀ ਸੀ। ਮੇਰੇ ਮਨ ਚ ਆਇਆ ਬਾਕੀ ਭਗਤਾਂ ਲਈ ਅਸੀਂ ਇੱਕ ਇੱਕ ਦੋ ਦੋ ਦਿਨ ਕੱਢਿਆ ਤੇ ਇਹਨਾਂ ਦੀ 15-20 ਮਿੰਟ ਚ ਗੱਲ ਮੁਕਾ ਦੇਣੀ, ਮੇਰੀ ਆਤਮਾ ਨੇ ਮੰਨਿਆ ਨਹੀਂ, ਇਹ ਇਨਸਾਫ ਨਹੀਂ। ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਵਾ ਸਹਿਣ ਨਾਈ। ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ। ਭਲਕੇ ਦਾ ਅਰਥ ਕਰਾਂਗੇ ਦੂਜਾ ਦਿਨ, ਸਵੇਰੇ ਸਵਖਤ ਉੱਠ ਕੇ ਜਾਂਦੇ ਨੇ। पर प्रेम भगत राती करे सारी रात भगत सैन जी प्रेमा भगती करदे सिमरन करदे ने। इत्थे थोड़ा जा रुकना चाहांगा। देखो असि नेम अपने निभाने हैं, साडे पंथक नेम एक जैसे ने, नित नेम दा पाठ करने हैं, सत संगत करने हैं, कीर्तन दा वक्त कथा दा वक्त असीं निर्धारित करने हैं अपनी किरत नूं देख के, क्योंकि हर बंदे उत्ते अपना निजी जीवन नहीं थोपिया जा सकदा। इस नुक्ते नूं समझियो। देखो पंथक जीवन है प्रकाश करना, गुरुद्वारे आउणा, कीर्तन सुनना, बाणी पढ़नी, नितनेम करना, पर जेड़ा अपना निजी जीवन है ना, परसनल जीवन है, जे परमार्थ कोई कमान तुरे है, एक बंदा अद्धा घंटा बड़ी मुश्किल नाल बाणी करदा है, पढ़दा है, ते एक दा जीवन इन्ना उच्चा हो गया है वो अद्धा घंटा किते लेट जाए ते बाकी समा वो केवल बंदगी करी जांदा, वो प्रेमा भगती कर रहे है, सारी सारी रात जागदे ने। ते हुण जे कहीए भी इह किवें हो सकदा, देखो परमार्थ जिहड़ा कमा रहा ओनू पता है कि सारी सारी रात मैं इथों तक बेनती करां गुरु साहिब तो भै खा के कि 24 घंटिआं विचों 18 घंटे भी निरंतर चौंकड़ा मार के परमात्मा नूं जपिया जा सकदा। मैं आम शब्द वरते हुण प्रेम भगत राती करै, राती ओह भगती करदे ने, विखावा नहीं, ओह सिमरन करदे ने। चेते रखो जोगी भी रात जागदा है ते भोगी भी रात जागदा है, दोनों जागदे ने। जेडे कहिंदे आ वी रात किवें भगती हो सकदी है, आ बाहर सड़कां ते देखो अज वीकेंड आ गया, ए रात किवें जागदे फिरदे, इन्हां नूं नींद नहीं सतांदी, इन्हां नूं की पलक आवाज नहीं मारदा। जे एक बंदा गलत रस्ते ते तुर गया, रात अकावट थकावट ओनूं भी नहीं। जोगी भी रात जागदा है, भोगी भी रात जागदा है, अंतर सिर्फ इन्ना कि भोगी पा के गवा जांदा है ते जोगी गवा के पा जांदा। फिर समझियो, भोगी ओ पा के गवा गया ते जोगी ओ गवा के पा गया। भोगी नूं एक रात मिली है, उन्हें सारी रात जेड़ी मिली सी पाई दा मतलब पाई जो समा मिलिया उन्हें पा के गवा दिता, ते दूजे पासे जिन्हों लोग कहिंदे सन गवाया उन्हें सारी रात ला दिती सिरे, लोकां दी नजर विच गवाया पर उह सवेरे सब कुछ पा गया। क्योंकि दुनिया का सुभाग है आवत को जाता कहे, जाते को आया। जेड़ा बंदा सची मुची भगती करदा है दुनिया ते ओ आया है, ओनू कहिंदे छड्डो ए तां गया गवाचा, इन्हें की दुनिया वेखी। तुहानू अक्सर मिलते होणगे लोग, जेड़ा बंदा गुरुद्वारे आउंदा है, बाणी पढ़दा है, गुरु साहिब दे भै च रहिंदा है, खाण पीण वाले अक्सर लोग असीं कन्नां नूं सुणिया पिंडां च छड्डो जी ते मूंगी दी दाल वाले ने इन्ना की खटिया दुनिया च आके, कुछ भी नहीं वेख्या इन्हां। चेते रखो जेडे वेखण तुरे ओ गवा के आ गए, जिन्हां नूं कुछ नहीं कहिंदे वेख्या उन्हां गवाण वालिआं ने कुछ पा लिया। वह सारी रात प्रेमा भगती करदे ते भगती थकावट नहीं खोण दिंदी, भगती आलस नहीं पैण दिंदी। कदी कोई एक रात जाग के देखे तां सही, सारी रात जागे होवे बंदा काम करे ते सवेरे कहेगा थक गया, ते बेनती है वे सारी रात प्रेमा भगती करे ते सवेरे बंदा बिल्कुल तरो ताजा हुंदा, इंज लगदा जिवें रात जागया ही नहीं। क्योंकि सिमरन अपनी कृपा नाल वरतांदा है, हर सिमरन में आप निरंकार आखे, प्रेम भगत राती कहे। हुण रात जाग के बंदगी करनी, पिछले साल बाबा फरीद साहब दे संबंध विच एक बेनती कीती सी, बाबा फरीद साहब दे मुरीद निजामुद्दीन औलिया ने, उन्हां दे मुर्शद ख्वाजा बख्तियार काकी साहब ने एक बार निजामुद्दीन औलिया नूं किसे ने पूछ लिया सी कि कदी तुसी बाबे फरीद नूं रात देखिया, उन्हां दे टिकाने विच उन्हां दी थां ते ओ रात विश्राम किवें करदे सन, ओ किस वेले अपने मंजे ते जां अपने आसन ते पैंदे सन। ते निजामुद्दीन औलिया साहब ने अपनियां अखां विच नीर भर के देख भर के कहा सी, कह लगे देखिया बहुत वारी पर किन्ने मैं खिमा मंग ली दस उन्हां तों, किन्ने बत्ती जगदी हुंदी सी दीवा ते मैं दरवाजे दी झीत विचों, झीत शब्द आपां समझने आ ਉਹ ਸੁਰਾਖ ਵਿਚੋਂ ਚੀਤ ਵਿਚੋਂ ਦੇਖਣਾ। ਕਹਿੰਦਾ ਅਸੀਂ ਸਮਝਦੇ ਸਾਂ ਸਾਰੀ ਦੁਨੀਆਂ ਸੁੱਤੀਏ ਤੇ ਬਾਬਾ ਸਾਹਿਬ ਸਜਦੇ ਦੇ ਵਿਚ ਹੁੰਦੇ ਸਨ। ਉਹਨਾਂ ਨੇ ਸਜਦਾ ਕਰਦੇ ਹੋਣਾ ਰਾਤ ਨੂੰ ਤੇ ਕਈ ਵਾਰੀ ਉੱਠ ਕੇ ਦੋਨੋਂ ਹੱਥ ਚੁੱਕ ਕੇ ਦੁਆ ਕਰਨੀ ਤੇ ਨਾਲ ਇਹ ਸ਼ਬਦ ਕਹਿਣੇ, ਯਾ ਅੱਲਾਹ ਮੈਂ ਜੀਆਂ ਤਾਂ ਵੀ ਤੇਰੇ ਵਾਸਤੇ ਤੇ ਜਿਸ ਦਿਨ ਮੈਂ ਮਰਾਂ ਉਹ ਦਿਨ ਵੀ ਤੇਰੇ ਵਾਸਤੇ। ਇਹ ਸ਼ਬਦ ਕਹਿਣੇ, ਮੈਂ ਜੀਆਂ ਵੀ ਤੇਰੇ ਲਈ, ਮੈਂ ਮਰਾਂ ਵੀ ਤੇਰੇ ਲਈ, ਸਾਰੀ ਸਾਰੀ ਰਾਤ ਇਬਾਦਤ ਕਰੀ ਜਾਣੀ। ਤੇ ਜਦੋਂ ਉਹ ਮੈਂ ਕਹਾਣੀ ਸਾਹੀ ਪੜੀ ਤੇ ਬਾਬਾ ਸਾਹਿਬ ਦਾ ਬਚਨ ਚੇਤੇ ਆ ਗਿਆ, ਕਹਿਣ ਲੱਗੇ ਜਿਨ੍ਹਾਂ ਨੂੰ ਪ੍ਰੇਮ ਭਗਤੀ ਦੀ ਚਿਣਗ ਲੱਗ ਜਾਏ, ਲੋਕ ਰਾਤ ਸੁੱਤੇ ਹੁੰਦੇ ਨੇ ਉਹ ਜਾਗਦੇ ਨੇ, ਤੇ ਹਿੱਸੇ ਉਹਨਾਂ ਦੀ ਕਸਤੂਰੀ ਆਉਂਦੀ ਹੈ ਜਿਨ੍ਹਾਂ ਦੀਆਂ ਅੱਖਾਂ ਨੂੰ ਨੀਂਦ ਕਦੀ ਨਹੀਂ ਆਉਂਦੀ। ਪ੍ਰੇਮ ਭਗਤ ਰਾਤੀ ਕਰੇ, ਬਾਬਾ ਸਾਹਿਬ ਦਾ ਬਚਨ ਹੈ। ਕਹਿਣ ਲੱਗੇ ਫਰੀਦਾ ਰਾਤ ਕਤੂਰੀ ਵੰਡੀਐ, ਸੁੱਤਿਆਂ ਮਿਲੇ ਨਾ ਭਾਉ। ਭਾਉ ਦਾ ਅਖਰੀ ਅਰਥ ਤੇ ਪ੍ਰੇਮ ਨੀ, ਭਾਉ ਦਾ ਤੇ ਹਿੱਸਾ। ਜਿਹੜੇ ਸੁੱਤੇ ਨੇ ਉਹਨਾਂ ਨੂੰ ਹਿੱਸਾ ਕਿੱਥੇ ਮਿਲੇਗਾ? ਰਾਤ ਕਤੂਰੀ ਵੰਡੀਐ, ਸੁੱਤਿਆਂ ਮਿਲੇ ਨਾ ਭਾਉ। ਜਿਨ੍ਹਾਂ ਨੈਣ ਨੀਂਦਰਾਵਲੇ ਤਿੰਨਾਂ ਮਿਲਣ ਕਵਾਓ। ਜਿਨ੍ਹਾਂ ਦੀਆਂ ਅੱਖਾਂ ਨੂੰ ਨੇਸਤੀ ਨੇ ਖਾ ਲਿਆ, ਨੀਂਦ ਨੇ ਖਾ ਲਿਆ, ਉਹ ਕਿਵੇਂ ਇਸ ਨੂੰ ਪਾਣਗੇ? ਬਾਬਾ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਇੱਕ ਰਾਤ ਪਿਆਰੇ ਦੇ ਵਸਲ ਤੋਂ ਬਿਨਾਂ, ਭਗਤੀ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਨਿਕਲੀ। ਤੇ ਕਹਿੰਦੇ ਨੇ ਇੱਕ ਰਾਤ ਦਾ ਵਿਛੋੜਾ ਹੀ ਅਸਹਿ ਹੈ। ਅੱਜ ਨਾ ਸੁੱਤੀ ਕੰਤ ਸਿਓ, ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਖਾਏ। ਇਹ ਰਾਤ ਜਾਗਣ ਵਾਲੇ ਨੇ। ਗੁਰੂ ਸਾਹਿਬ ਦੀ ਬਾਣੀ ਵਿਚੋਂ ਇੱਕ ਦੋ ਪ੍ਰਮਾਣ ਹੋਰ ਅਸੀਂ ਲੈ ਲਈਏ। ਜਾਗਣਾ ਤੇ ਸੌਣਾ ਇਹ ਸਫਲ ਹੈ। ਗੁਰਮੁਖ ਜਾਗਦਾ ਵੀ ਪ੍ਰਵਾਨ ਹੈ ਤੇ ਗੁਰਮੁਖ ਸੁੱਤਿਆਂ ਵੀ ਪ੍ਰਵਾਨ ਹੈ। ਇੱਥੇ ਬੇਨਤੀ ਮੈਂ ਇਹ ਦੌਰਾਨ ਲੱਗਾ ਸ਼ਬਦ, ਕਿਉਂਕਿ ਸਰੀਰ ਮੁਕੰਮਲ ਨਹੀਂ ਸੌਂਦਾ, ਪੂਰਾ ਬਦਨ ਕਦੀ ਨਹੀਂ ਸੌਵੇਗਾ। ਜਿਸ ਦਿਨ ਪੂਰਾ ਸਰੀਰ ਸੌਵੇਗਾ ਉਸ ਦਿਨ ਜ਼ਿੰਦਗੀ ਦਾ ਅੰਤ ਹੋਵੇਗਾ ਬਾਹਰ ਮੁਖੀ ਦਾ। ਜਿਵੇਂ ਇੱਥੇ ਅਰਜ਼ ਕੀਤੀ ਸੀ ਉਹ ਸ਼ਬਦ ਅੱਜ ਇਹ ਜ਼ਰੂਰੀ ਸੀ ਕਿ ਗੁਰਮੁਖ ਦਾ ਸਮਣਾ ਵੀ ਜਾਗਣਾ ਹੈ। ਰਾਤ ਸੋਨੇ ਆ, ਨੇਤਰ ਬੰਦ ਨੇ, ਹੱਥ ਪੈਰ ਆਰਾਮ ਵਿਚ ਨੇ, ਦਿਮਾਗ ਉਹਨੂੰ ਆਰਾਮ ਮਿਲ ਰਿਹਾ, ਪਰ ਯਾਦ ਰੱਖੀਏ ਸਾਡੇ ਦਿਲ ਦੀ ਧੜਕਣ ਉਹ ਕਦੀ ਵੀ ਸੌਂਦੀ ਨਹੀਂ। ਸਰੀਰ ਥੱਕਿਆ ਹੋਇਆ ਕਹੇਗਾ ਬਸ ਹੁਣ ਕੰਮ ਨਹੀਂ ਹੋ ਰਿਹਾ, ਪਰ ਦਿਲ ਨੂੰ ਪੁੱਛ ਕੇ ਦੇਖੋ ਜਦੋਂ ਕੰਮ ਕਰ ਰਹੇ ਹਾਂ ਉਦੋਂ ਵੀ ਉਹ ਚੱਲ ਰਿਹਾ ਹੈ, ਤੇ ਜਦੋਂ ਰਾਤ ਨੂੰ ਸੁੱਤਿਆ ਉਦੋਂ ਵੀ ਉਹ ਚੱਲਦਾ ਪਿਆ। ਉਹਨੇ ਤਾਂ ਆਰਾਮ ਨਹੀਂ ਕੀਤਾ। ਸਾਡੇ ਖੂਨ ਦਾ ਸਰਕਲ, ਸਾਡੇ ਖੂਨ ਦਾ ਜਿੰਨਾ ਵੀ ਚੱਕਰ ਘੇਰਾ ਹੈ ਉਹ ਕਿਹੜਾ ਰਾਤ ਨੂੰ ਆਰਾਮ ਕਰਦਾ ਹੈ? ਕਿ ਕਿਡਨੀਆਂ ਰਾਤ ਨੂੰ ਖੂਨ ਸਾਫ ਕਰਨਾ ਬੰਦ ਕਰ ਦਿੰਦੀਆਂ? ਸਾਡੇ ਸਵਾਸ ਵੀ ਸਾਰਾ ਦਿਨ ਜਿਹੜੇ ਕਾਹਲੀ ਨਾਲ ਥੱਕ ਜਾਂਦੇ ਨੇ ਉਹ ਵੀ ਰਾਤ ਆਰਾਮ ਨਹੀਂ ਕਰਦੇ, ਉਹ ਵੀ ਚੱਲਦੇ ਪਏ ਨੇ। ਜੇ ਸਰੀਰ ਦੇ ਅੰਦਰੂਨੀ ਹਿੱਸੇ ਆਪਣੇ ਆਪ ਕੰਮ ਕਰੀ ਜਾ ਰਹੇ ਨੇ ਤੇ ਜਿਹੜਾ ਪਰਮਾਤਮਾ ਦੀ ਭਗਤੀ ਚ ਜੁੜਿਆ ਹੈ, ਖਿਮਾ ਕਰਿਓ ਬਾਹਰ ਮੁਖੀ ਸੁੱਤਾ ਲੱਗਦਾ ਪਰ ਅੰਦਰ ਤਾਂ ਨਾਮ ਪੱਕੋ ਜਾਗਦਾ ਹੁੰਦਾ, ਅੰਦਰ ਉਹਦੇ ਨਾਮ ਚੱਲ ਰਿਹਾ ਹੈ। ਸਤਿਗੁਰੂ ਜੀ ਨੇ ਕਿਹਾ ਕਿ ਜਿਹੜੇ ਪ੍ਰੇਮਾ ਭਗਤੀ ਵਾਲੇ ਨੇ ਉਹ ਰਾਤ ਜਾਗਦੇ ਨੇ। ਸਤਿਗੁਰੂ ਦੇ ਬਾਣੀ ਵਿਚ ਕਬੀਰ ਸਾਹਿਬ ਤਾਂ ਆਵਾਜ਼ ਦੇ ਕੇ ਕਹਿੰਦੇ ਨੇ, ਕਬੀਰ ਸੋਤਾ ਕਿਆ ਕਰੇ, ਬੈਠਾ ਰਹੋ ਅਰ ਜਾਗ, ਜਾ ਕੇ ਸੰਗ ਤੇ ਬੀਛੁੜਾ ਤਾਂ ਹੀ ਕਹਿ ਸੰਗ ਲਾਗ ਪ੍ਰੇਮਾ ਭਗਤੀ ਕਰ। ਪਰ ਜਾਗਣਾ ਕਿੱਥੇ ਵੇ? ਜਾਗਣਾ ਜਾਗਣ ਨੀ ਕਰ, ਹਰ ਕੀਰਤਨ ਮੈਂ ਜਾਗਣਾ। ਪਰਮਾਤਮਾ ਦੀ ਕੀਰਤੀ ਵਿਚ ਸਾਹਿਬ ਕਹਿੰਦੇ ਨੇ, ਭਿੰਨੀ ਰਹਿਣੜੀਏ ਚਮਕਨ ਤਾਰੇ, ਚੱਚੇ ਨੂੰ ਕਰਨਾ ਹੈ ਚਮਕਨ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ, ਰਾਮ ਪਿਆਰੇ ਸਦਾ ਜਾਗੇ, ਨਾਮ ਸਿਮਰੇ ਅਨ ਦਿਨੋਂ। ਉਹ ਜਾਗਦੇ ਨੇ ਅਨ ਦਿਨੋਂ ਦਾ ਅਰਥ ਹੀ ਇਹ ਜਿਹੜੇ ਦਿਨ ਤੇ ਰਾਤ ਹੀ ਬੰਦਗੀ ਕਰਦੇ ਰਹਿੰਦੇ। ਭਗਤ ਸੈਨ ਜੀ ਸਾਰੀ ਰਾਤ ਜਾਗਦੇ ਨੇ, ਪ੍ਰੇਮਾ ਭਗਤੀ ਕਰਦੇ ਨੇ, ਸਿਮਰਨ ਕਰਦੇ ਨੇ, ਮਾਲਕ ਦੀ ਇਬਾਦਤ ਕਰਦੇ ਨੇ। ਤਾਂ ਹੀ ਗੁਰੂ ਸਾਹਿਬ ਨੇ ਬਾਣੀ ਚ ਕਿਹਾ, ਭਾਈ ਇੰਨੀਆਂ ਰਾਤਾਂ ਸੌ ਕੇ ਕੱਢ ਲਈਆਂ, ਕਦੀ ਮਕੀਨੇ ਵਿਚ ਇੱਕ ਰਾਤ ਤਾਂ ਕੱਢ ਦੇ ਕਿ ਪੂਰੀ ਦੀ ਪੂਰੀ ਰਾਤ ਅੱਜ ਸਿਮਰਨ ਨੂੰ ਸਮਰਪਿਤ ਹੈ, ਪੂਰੀ ਦੀ ਪੂਰੀ ਰਾਤ ਅੱਜ ਬੰਦਗੀ ਕਰਨੀ ਹੈ, ਪੂਰੀ ਦੀ ਪੂਰੀ ਰਾਤ ਅੱਜ ਮੈਂ ਗੁਰੂ ਨਾਨਕ ਸਾਹਿਬ ਦੇ ਚਰਨ ਘੁੱਟ ਕੇ ਪਕੜਦੇ ਨੇ। ਤੇ ਚੇਤੇ ਰੱਖਿਓ, ਹੋ ਸਕਦਾ ਹੈ ਜ਼ਿੰਦਗੀ ਦੀ ਇੱਕ ਰਾਤ ਸਿਮਰਨ ਵਿਚ ਜਾਗੀ ਹੋਈ ਜੀਵਨ ਰੂਪੀ ਰਾਤ ਨੂੰ ਹੀ ਬਦਲ ਕੇ ਚਲੀ ਜਾਏ। ਸਤਿਗੁਰੂ ਨੇ ਬਾਣੀ ਵਿਚ ਅਰਦਾਸ ਕਰਕੇ ਮੰਗਿਆ ਵੀ ਕਿ ਕਰਮਹੀਨ ਧਨ ਕਰੇ ਬੇਨੰਤੀ ਕਦ ਨਾਨਕ ਆਵੇ ਵਾਰੀ ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵੋ ਰਾਤ ਮੁਰਾਰੀ ਇੱਕ ਰਾਤ ਦੇ ਦੇ ਸਾਹਿਬ ਨੇ ਕਿਹਾ ਕਬੀਰ ਕੇਸੋ ਕੇਸੋ ਪੂਕੀਐ ਇੱਕ ਰਾਤ ਹੀ ਕਿਤੇ ਪੁਕਾਰ ਲੈ ਨਾ ਸੋਈਐ ਆਸਾਰ ਰਾਤ ਦਿਵਸ ਕੇ ਕੂਕਣੈ ਕਬੂ ਕਸੁਣੈ ਪੁਕਾਰ ਕਦੀ ਰਾਤ ਦੀ ਪੁਕਾਰ ਮਾਲਕ ਦੇ ਦਰ ਤੇ ਤੇਰੀ ਸੁਣੀ ਜਾਏ ਭਗਤ ਸੈਨ ਸਾਰੀ ਰਾਤ ਜਾ ਕੇ ਪ੍ਰੇਮਾ ਭਗਤੀ ਕਰਦੇ ਨੇ ਸ਼ਬਦ ਉਸ ਪੌੜੀ ਵੱਲ ਕਿ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਵਾ ਸੈਨ ਨਾਈ ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ ਸਵੇਰੇ ਰਾਜ ਦੁਆਰ ਸੇਵਾ ਕਰਨ ਜਾਂਦੇ ਅੱਜ ਕੀ ਹੋਇਆ ਕਿ ਸ਼ਾਮ ਪਈ ਹੈ ਤੇ ਉਹਨਾਂ ਦੇ ਘਰ ਵਿੱਚ ਮਹਾਤਮਾ ਆ ਗਏ ਸੰਤ ਆ ਗਏ ਬੰਦਗੀ ਕਰਨ ਵਾਲੀਆਂ ਪਵਿੱਤਰ ਰੂਹਾਂ ਆ ਗਈਆਂ ਤੇ ਵੈਸੇ ਵਾਹਿਗੁਰੂ ਵੀ ਸਬੱਬ ਬਣਾਉਂਦਾ ਜਿਹੋ ਜਿਹਾ ਬੰਦੇ ਦੇ ਅੰਦਰ ਦੀ ਚਾਹ ਉਹੋ ਜਿਹਾ ਅੰਦਰ ਦਾ ਰਾਹ ਉਹ ਵੀ ਮਿਲ ਜਾਂਦੇ ਨੇ ਕਿਤੇ ਵੀ ਚਲੇ ਜਾਓ ਸੱਚੀ ਗੱਲ ਜੇ ਉਹ ਯਾਰ ਮਿੱਤਰ ਉਹ ਜੀ ਇਕੱਠਾ ਹੋ ਜਾਂਦੇ ਜਿਹੜਾ ਇੰਡੀਆ ਚ ਗਲਾਸੀ ਖੜਕਾਉਂਦਾ ਰਿਹਾ ਨਾ ਚੇਤੇ ਰੱਖਿਓ ਇੱਥੇ ਵੀ ਮਿੱਤਰ ਨਵੇਂ ਲੱਭ ਜਾਂਦੇ ਉਹਨਾਂ ਦੀ ਸੋਚ ਹੈ ਜੇ ਉੱਥੇ ਕਿਸੇ ਬੰਦਗੀ ਕੀਤੀ ਹੈ ਤੇ ਇੱਥੇ ਵੀ ਬੰਦਗੀ ਵਾਲੇ ਜ਼ਰੂਰ ਮਿਲਣਗੇ ਇੱਥੋਂ ਤੱਕ ਕਈ ਵਾਰੀ ਹੋ ਸਕਦਾ ਹੈ ਆਪਾਂ ਕੰਮ ਕਰਦੇ ਹੋਈਏ ਕੋਈ ਸਿੱਖ ਨਾ ਹੋਵੇ ਕੋਈ ਦੂਜੇ ਧਰਮ ਦਾ ਇਹੋ ਜਿਹਾ ਮਿਲ ਜਾਂਦਾ ਜਿਹੜਾ ਪਰਮਾਤਮਾ ਦੇ ਭੈ ਵਿੱਚ ਰਹਿਣ ਵਾਲਾ ਹੁੰਦਾ ਕਿਉਂਕਿ ਅੰਦਰ ਨੂੰ ਰਾਹ ਮਿਲਦਾ ਜਿਵੇਂ ਚੁੰਬਕ ਲੋਹੇ ਨੂੰ ਆਪਣੇ ਵੱਲ ਖਿੱਚਦਾ ਜਿਵੇਂ ਧਰਤੀ ਦੀ ਖਿੱਚ ਹਰ ਚੀਜ਼ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ ਇਸੇ ਤਰ੍ਹਾਂ ਸਿਮਰਨ ਵਿੱਚ ਭਿੱਜੀਆਂ ਹੋਈਆਂ ਰੂਹਾਂ ਦਾ ਜੀਵਨ ਜਿਹੜਾ ਉਹ ਲੰਘਦੇ ਹੋਏ ਲੋਕਾਂ ਨੂੰ ਖਿੱਚਦਾ ਤੇ ਭਗਤੀ ਕਰਨ ਵਾਲਿਆਂ ਦੀ ਸਮਝ ਸਰੋਤ ਭਗਤੀ ਵਾਲਿਆਂ ਨੂੰ ਪੈ ਜਾਂਦੀ ਹੈ ਸੰਤ ਜਨ ਆਏ ਸ਼ਾਮ ਦਾ ਵੇਲਾ ਹੈ ਭਗਤ ਸੈਨ ਆਪਣੇ ਘਰ ਚ ਨੇ ਉਹ ਆ ਗਏ ਹੁਣ ਆ ਕੇ ਨਿੰਦਿਆ ਨਹੀਂ ਸ਼ੁਰੂ ਹੋਈ ਮੈਂ ਇੱਥੇ ਜ਼ਰੂਰ ਰੋਕ ਕੇ ਬੇਨਤੀ ਕਰਨੀ ਚਾਹੁੰਦਾ ਸਾਂ ਕਹਿਣ ਲੱਗੇ ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ ਆਏ ਸੰਤ ਪ੍ਰਾਹੁਣੇ ਕੀਰਤਨ ਹੋਵਾ ਰਹਿਣ ਸਵਾਈ ਸੰਤ ਜਨ ਪ੍ਰਾਹੁਣੇ ਬਣ ਕੇ ਆਏ ਅਤਿਥੀ ਆਏ ਮਹਿਮਾਨ ਆਏ ਬਟਾਊ ਆਏ ਤੇ ਜਿਹੜੇ ਉਹ ਪ੍ਰਾਹੁਣੇ ਆਏ ਨੇ ਆ ਖੂਨ ਦੇ ਰਿਸ਼ਤੇ ਵਾਲੇ ਪ੍ਰਾਹੁਣੇ ਨੇ ਆਪਾਂ ਕਿਸੇ ਦੇ ਘਰ ਜਾਂਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਮਹਾਰਾਜ ਜੀ ਨੇ ਤੇ ਕਿਹਾ ਜਿੱਥੇ ਅਰਦਾਸ ਕਰਨਾ ਨਾਮ ਮਿਲੇ ਕਾਮਯਾਬੀ ਮਿਲੇ ਤਰੱਕੀ ਮਿਲੇ ਉੱਥੇ ਵੀ ਅਰਦਾਸ ਕਰਿਆ ਕਰ ਮਾਲਕਾ ਮੇਰੇ ਘਰ ਪ੍ਰਾਹੁਣੇ ਵੀ ਆਉਣ ਜਿਨ੍ਹਾਂ ਦੇ ਆਉਣ ਨਾਲ ਤੇਰੀ ਯਾਦ ਆਉਂਦੀ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਆਪਾਂ ਘਰਾਂ ਚ ਜਾਂਦੇ ਇੱਕ ਦੂਜੇ ਦੇ ਉੱਥੇ ਸੰਤ ਜਨ ਪ੍ਰਾਹੁਣੇ ਆਏ ਤੇ ਸਾਰੀ ਰਾਤ ਉੱਥੇ ਦੁਨੀਆਂ ਦੀ ਗੱਲ ਕੋਈ ਨੀ ਹੋਈ ਸਾਰੀ ਰਾਤ ਦੁਨੀਆਂ ਦਾ ਸ਼ਬਦ ਕੋਈ ਨੀ ਹੋਇਆ ਸਾਰੀ ਰਾਤ ਉਹ ਸੰਤ ਜਨ ਕੀਰਤਨ ਕਰਦੇ ਰਹੇ ਭਗਤ ਸੈਨ ਜੀ ਟਿਕ ਕੇ ਕੀਰਤਨ ਸੁਣਦੇ ਰਹੇ ਤੇ ਕੀਰਤਨ ਸੁਣਦਿਆਂ ਸੁਣਦਿਆਂ ਇਹ ਵੀ ਭੁੱਲ ਗਿਆ ਵੀ ਸਵੇਰੇ ਜਾ ਕੇ ਰਾਜੇ ਦੀ ਸੇਵਾ ਵੀ ਕਰਨੀ ਆਏ ਸੰਤ ਪ੍ਰਾਹੁਣੇ ਕੀਰਤਨ ਹੋਵਾ ਰਹਿਣ ਸਵਾਈ ਛੱਡ ਨਾ ਸਕੈ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ ਆਓ ਗੁਰੂ ਸਾਹਿਬ ਤੋਂ ਪੁੱਛੀਏ ਸਤਿਗੁਰੂ ਗੁਰੂ ਪੰਚਮ ਪਿਤਾ ਕਹਿੰਦੇ ਨੇ ਮਾਲਕ ਸਵੇਰੇ ਦਿਨ ਚੜੇ ਤੇ ਮੇਰੇ ਘਰ ਇੱਕ ਪ੍ਰਾਹੁਣਾ ਆ ਜਾਏ ਉਹ ਪ੍ਰਾਹੁਣਾ ਆਏ ਤੇ ਉਹ ਐਸਾ ਪ੍ਰਾਹੁਣਾ ਹੋਵੇ ਕਿ ਜਿੱਥੇ ਬੈਠੇ ਉਹ ਨਾਮ ਸੁਣੇ ਉਹ ਕੀਰਤਨ ਸੁਣੇ ਉਹ ਬਾਣੀ ਸੁਣੇ ਉਹ ਭਗਤੀ ਬਾਰੇ ਗੱਲ ਕਰੇ ਇਹੋ ਜਿਹਾ ਪ੍ਰਾਹੁਣਾ ਭੇਜ ਕਿ ਜਿਹਦੇ ਚਰਨ ਪੈਣ ਨਾਲ ਮੇਰੇ ਘਰ ਦੇ ਵਿੱਚ ਵੀ ਬੰਦਗੀ ਦੀ ਫਿਜ਼ਾ ਮੇਰੇ ਘਰ ਦੇ ਵਿੱਚ ਵੀ ਬੰਦਗੀ ਦੀਆਂ ਤਰੰਗਾਂ ਉੱਠਣ ਲੱਗ ਪੈਣ ਤੇ ਮੈਂ ਵਡਭਾਗਾ ਸਮਝਾਂਗਾ ਜੇ ਉਹਦੇ ਆਉਣ ਨਾਲ ਮੇਰੇ ਘਰ ਵਿੱਚ ਨਾਮ ਸਿਮਰਨ ਸ਼ੁਰੂ ਹੋ ਜਾਏ ਉਹ ਬਚਨ ਹੈ ਭਲਕੇ ਉੱਠ ਪ੍ਰਾਹੁਣਾ ਮੇਰੇ ਘਰ ਆਵੋ ਭਲਕੇ ਸਵੇਰੇ ਮੇਰੇ ਘਰ ਵਿੱਚ ਆ ਜਾਏ ਤੇ ਉਹ ਕਰੇ ਕਿ ਮੈਂ ਕੀ ਕਰਾਂ ਪਾਉ ਪਖਾਲਾ ਤਿਸ ਕੇ ਮਨ ਤਨ ਨਿਤ ਭਾਵੋ ਭਾਵੋ ਮੈਨੂੰ ਚੰਗਾ ਲੱਗੇਓ ਮੈਂ ਉਹਦੇ ਚਰਨ ਪਰਸਾਂ ਉਹਦੇ ਪੈਰ ਪਖਾਲਾ ਮੇਰੇ ਮਨ ਕਰਕੇ ਤਨ ਕਰਕੇ ਉਹ ਚੰਗਾ ਲੱਗੇ ਭਲਕੇ ਉੱਠ ਪ੍ਰਾਹੁਣਾ ਮੇਰਾ ਕਰ ਆਵੋ ਪਾਉ ਪਖਾਲਾ ਤਿਸ ਕੇ ਮਨ ਤਨ ਨਿਤ ਭਾਵੋ ਨਾਮ ਸੁਣੈ ਨਾਮ ਸੰਗ੍ਰਹਿ ਨਾਮੈ ਲਿਵ ਲਾਵੋ ਉਹ ਪ੍ਰਾਹੁਣਾ ਜਿਹੜਾ ਆਵੇ ਉਹ ਨਾਮ ਸੁਣੇ ਨਾਮ ਕਹੇ ਤੇ ਨਾਮ ਨੂੰ ਇਕੱਠਿਆਂ ਕਰੇ ਤੇ ਮੈਨੂੰ ਬਿਠਾ ਕੇ ਪੁੱਛੇ ਕਿਵੇਂ ਬੰਦਗੀ ਕਰਦੇ ਗੁਰਮੁਖ ਬੈਠੇ ਆ ਅਕਸਰ ਜਦੋਂ ਕੋਈ ਵਾਕਈ ਪਹੁੰਚੀ ਰੂਹ ਆਉਂਦੀ ਉਹ ਗੱਲ ਸਿਮਰਨ ਤੋਂ ਕਰੇਗਾ, ਸਿਮਰਨ ਕਰੇਗਾ, ਬਾਣੀ ਪੜੇਗਾ, ਨਾ ਵੀ ਬੋਲੇ ਉਹਦੇ ਘਰ ਬੈਠਿਆਂ ਉਂਝ ਵੀ ਮਾਹੌਲ ਬਣ ਜਾਂਦਾ ਅੰਦਰ ਦੀ ਟਿਕਾਅ ਵਾਲਾ, ਬੰਦਗੀ ਵਾਲਾ। ਅਸੀਂ ਇੱਕ ਦੂਜੇ ਨੂੰ ਮਿਲਨੇ ਆ, ਉਹ ਪੁਰਾਤਨ ਖੇਡ ਨਹੀਂ। ਜੇ ਹਾਂ ਨਾਮ ਰਸੀਆਂ ਦੀ ਕੁਝ ਖੈ, ਅਸੀਂ ਵੀ ਭਾਵੇਂ ਕਥਾ ਕੀਰਤਨ ਕਰਨ ਵਾਲੇ ਇੱਥੇ ਮਿਲਾਂਗੇ, ਪੁੱਛਾਂਗੇ ਕੀ ਹਾਲ ਚਾਲ ਹੈ, ਕੰਮ ਕਾਰ ਕੀ ਹੈ, ਕਿਵੇਂ ਕਰਦੇ ਹੋ। ਕਦੀ ਕੋਈ ਟਾਵਾਂ ਟਾਵਾਂ ਪੁੱਛਦਾ, ਭਾਈ ਨਿਤਨੇਮ ਕਰਦੇ ਹੋ, ਸਿਮਰਨ ਕਰਦੇ ਹੋ, ਬੰਦਗੀ ਕਰਦੇ ਹੋ? ਕਦੀ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਚਰਨ ਪਵਾ ਕੇ ਪਾਠ ਕਰਾਇਆ ਜੇ? ਕਦੀ ਪਰਿਵਾਰ ਸਮੇਤ ਬੈਠ ਕੇ ਗੁਰੂ ਗੁਰੂ ਜਪਿਆ ਹੈ? ਤੇ ਪੁਰਾਤਨ ਗੁਰਸਿੱਖ ਜਿਹੜੇ ਸਨ ਇੱਕ ਦੂਜੇ ਨੂੰ ਮਿਲਦੇ ਸਨ ਤੇ ਦੱਸਦੇ ਹੁੰਦੇ ਸਨ ਕਿ ਇਸ ਵੇਲੇ ਮੈਂ ਇੰਨੀ ਬਾਣੀ ਕੰਠ ਕੀਤੀ ਹੈ ਤੇ ਇੰਨੀ ਗੁਰਬਾਣੀ ਲਿਖੀ। ਬਾਬਾ ਤੁਕ ਭੰਜਨ ਸਾਹਿਬ ਹੋਏ ਨੇ ਸੇਵਾ ਪੰਥੀ ਮਹਾਂਪੁਰਖ, ਤੇ ਇਹਨਾਂ ਉਪਰ ਵਾਹਿਗੁਰੂ ਜੀ ਦੀ ਬਹੁਤ ਤਰਸ ਸੀ, ਦਇਆ ਸੀ। ਤੇ ਜਦੋਂ ਕਿਸੇ ਸਿੱਖ ਨੂੰ ਮਿਲਦੇ ਸਨ ਤੇ ਪਹਿਲੀ ਗੱਲ ਪੁੱਛਦੇ ਸਨ ਕਿਹਦਾ ਸਿੱਖ ਹੈ, ਉਹਨੇ ਕਹਿਣਾ ਧੰਨ ਗੁਰੂ ਨਾਨਕ ਸਾਹਿਬ ਦਾ, ਧੰਨ ਗੁਰੂ ਗੋਬਿੰਦ ਸਿੰਘ ਜੀ ਦਾ। ਤੇ ਉਹਨਾਂ ਪੁੱਛਣਾ ਵੀ ਜਪਜੀ ਸਾਹਿਬ ਚੇਤੇ ਵੇ? ਅਗਲੇ ਕਹਿਣਾ ਨਹੀਂ ਮੈਂ ਸਿੱਖ ਬਾਬੇ ਨਾਨਕ ਦਾ ਵਾਂ ਪਰ ਜਪਜੀ ਤੇ ਪੜਿਆ ਨਹੀਂ। ਉਹ ਇੱਕੋ ਸ਼ਬਦ ਹੁੰਦਾ ਸੀ, ਸਾਧ ਭਾਸ਼ਾ ਚ ਕਹਿਣ ਲੱਗੇ ਅਰੇ ਕਾਹੇ ਕਿ ਤੁਮ ਬਾਬੇ ਕੇ ਸਿੱਖ ਹੋ, ਤੁਮਕੋ ਜਪਜੀ ਵੀ ਯਾਦ ਨਹੀਂ, ਕਾਹਦਾ ਤੂੰ ਸਿੱਖ ਹੈ ਬਾਬੇ ਨਾਨਕ ਦਾ? ਜਿਹੜੀ ਪਹਿਲੀ ਬਾਣੀ ਕੀ ਸਾਨੂੰ ਚੇਤੇ ਨਹੀਂ। ਤੇ ਕਦੀ ਦੇਖੋ ਬਾਣੀ ਚੇਤੇ ਕਰਨ ਦੀ ਠੀਕ ਹੈ ਉਮਰ ਹੁੰਦੀ ਹੈ, ਆਪਾਂ ਕਹਿੰਦੇ ਬੱਚੇ ਨੂੰ ਬੜੀ ਛੇਤੀ ਹੋ ਜਾਂਦੀ ਚੇਤੇ, ਪਰ ਗੁਰੂ ਤੇ ਭਰੋਸਾ ਰੱਖ ਕੇ ਤੁਰੀਏ। ਜੇ 60 ਸਾਲ ਦਾ ਬਿਰਧ ਬਾਬਾ 12 ਸਾਲ ਗਾਗਰ ਢੋ ਕੇ ਗੁਰੂ ਬਣ ਕੇ 17 ਰਾਗਾਂ ਚ ਬਾਣੀ ਉਚਾਰਨ ਕਰ ਸਕਦੇ ਨੇ, ਆਪਾਂ ਬਾਣੀ ਕੰਠ ਕਿਉਂ ਨਹੀਂ ਕਰ ਸਕਾਂਗੇ? ਉਹ ਸਮਰੱਥ ਸਤਿਗੁਰੂ ਨੇ। ਪਰ ਕਦੀ ਕਿਸੇ ਸੋਚਿਆ ਮੈਂ ਹਫ਼ਤੇ ਵਿਚ 2 ਪਦ ਹੀ ਚੇਤੇ ਕਰ ਲਵਾਂ? ਇੱਕ ਤੁਕ ਹੀ ਮੇਰਾ ਖਿਆਲ ਹੈ ਗੁਰਮੁਖੋ, ਇੱਕ ਤੁਕ, ਅੱਧੀ ਤੁਕ ਬੰਦਾ ਰੋਜ਼ ਦੀ ਚੇਤੇ ਕਰੇ। ਇੱਕ ਤੁਕ ਚੇਤੇ ਕਰੋ, ਸਾਲ ਵਿਚ 365 ਤੁਕਾਂ ਬਣ ਜਾਣੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ, ਕਿੰਨੇ ਸ਼ਬਦ ਬਣ ਜਾਣਗੇ। ਸੰਤ ਜਨ ਆਏ, ਘਰ ਵਿਚ ਕੋਈ ਆਵੇ, ਆਪਾਂ ਖਾਤਰਦਾਰੀ ਕਰਨੀ ਆ, ਪੂਰਾ ਜ਼ੋਰ ਸਾਡਾ ਲੱਗਾ ਹੁੰਦਾ ਵੀ ਇਸ ਬੰਦੇ ਨੂੰ ਰੱਜ ਕੇ ਛਕਾ ਦਿਓ। ਤੇ ਮੇਰੀ ਇੱਕ ਬੇਨਤੀ ਜੇ ਸਿੱਧੀ ਜੀ, ਮਸਕੀਨ ਸਾਹਿਬ ਇੱਕ ਨੇ ਕਿਹਾ ਸੀ, ਉਹਨਾਂ ਦੀ ਕਥਾ ਵਿਚ ਬੜੀ ਵਾਰੀ ਆਇਆ, ਮੈਂ ਕੋਟ ਕਰ ਦੇਣਾ, ਉਹ ਕਹਿੰਦੇ ਮੈਂ ਕਿਸੇ ਨੂੰ ਦੱਸ ਬੈਠਾ ਮੈਂ ਭਿੰਡੀ ਬੜੇ ਸ਼ੌਂਕ ਨਾਲ ਖਾਣਾ, ਕਹਿੰਦੇ ਜਿੱਥੇ ਮੈਂ ਗਿਆ ਕਹਿੰਦੇ ਦਵਾਈ ਰੱਬ ਦੀ ਮੇਰਾ ਬੰਦਿਆਂ ਬਸ ਕਰਾ ਦਿੱਤੀ ਭਿੰਡੀ ਖਵਾ ਖਵਾ। ਉਹ ਪੂਰਾ ਜ਼ੋਰ ਬੰਦੇ ਦਾ ਲੱਗਾ ਹੁੰਦਾ, ਰੋਟੀ ਇਸ ਕਰਕੇ ਖਾਣੀ ਹੈ ਵੀ ਇਹਨੂੰ ਖਵਾਓ ਇਹ ਜੀਏ, ਤੇ ਜੀਏ ਇਸ ਕਰਕੇ ਵੀ ਘਰਾੜੇ ਨਾ ਮਾਰੇ ਇੱਥੇ ਕੇ, ਬੰਦਗੀ ਕਰੇ, ਇਹ ਗੁਰੂ ਦੀ ਸੇਵਾ ਕਰੇ, ਸਿਮਰਨ ਕਰੇ। ਅਸਲੀ ਗੱਲ ਤਾਂ ਹੈ ਪਰਮਾਤਮਾ ਦੀ ਭਗਤੀ। ਪ੍ਰਾਹੁਣੇ ਆਏ, ਗੁਰੂ ਸਾਹਿਬ ਨੇ ਕਿਹਾ ਨਾਮ ਸੁਣੈ ਨਾਮ ਸੰਗ੍ਰਹਿ, ਨਾਮੈ ਲਿਵ ਲਾਭੋ, ਗ੍ਰਹਿ ਧਨ ਸਭ ਪਵਿੱਤ ਹੋਏ, ਹਰ ਕੇ ਗੁਣ ਗਾਵੋ, ਹਰ ਨਾਮ ਵਪਾਰੀ ਨਾਨਕਾ ਵਡਭਾਗੀ। ਭਾਵੋ ਟਾਵਾਂ ਟਾਵਾਂ ਪ੍ਰਾਹੁਣਾ ਕਿਤੇ ਹੁੰਦਾ, ਸਾਜਨਾ ਸੰਤ ਆਓ ਮੇਰੇ, ਹੇ ਰੱਬ ਦੇ ਸੰਤ ਜਨਾ ਤੂੰ ਪ੍ਰਾਹੁਣਾ ਬਣ ਕੇ ਆ ਤਾਂ ਸਹੀ, ਸਾਜਨਾ ਸੰਤ ਆਓ ਮੇਰੇ, ਆਨੰਦਾ ਗੁਣ ਗਾਏ ਮੰਗਲ ਕਸਮ ਲਾ ਮਿਟ ਜਾਹੇ। ਪ੍ਰੇਰੇ ਤੇਰੇ ਆਉਣ ਨਾਲ ਹੋਵੇਗਾ ਕਿ ਇਹ ਤੁਕ ਸਮਝਿਓ, ਆਨੰਦਾ ਗੁਣ ਗਾਏ ਮੰਗਲ, ਤੇਰੇ ਆਉਣ ਨਾਲ ਪਰਮਾਤਮਾ ਦੇ ਖੁਸ਼ੀ ਮੰਗਲਮਈ ਗੀਤ ਗਾਏ ਜਾਣਗੇ, ਕਸਮ ਲਾ ਮਿਟ ਜਾਹੇ। ਪ੍ਰੇਰੇ, ਪ੍ਰੇਰੇ ਦਾ ਅਰਥ ਇੱਥੇ ਪ੍ਰੇਰਨਾ ਨਹੀਂ, ਪ੍ਰੇਰੇ ਦਾ ਅਰਥ ਹੁੰਦਾ ਦੂਰ, ਤੇਰੀ ਪ੍ਰੇਰਨਾ ਤੇਰੇ ਆਉਣ ਨਾਲ ਇੰਨੀ ਕਿਰਪਾ ਹੋ ਜਾਏਗੀ, ਤੂੰ ਆ ਗਿਆ ਸਾਡਾ ਪਾਪ ਖਹਿੜਾ ਛੱਡ ਜਾਣਗੇ। ਆਨੰਦਾ ਗੁਣ ਗਾਏ ਮੰਗਲ, ਕਸਮਲਾ ਮਿਟ ਜਾਏ ਪ੍ਰੇਰੈ, ਸੰਤ ਚਰਨ ਸਤਰੋਂ ਮੱਥ ਹੈ, ਚਾਂਦਨਾ ਗ੍ਰਹਿ ਹੋਏ ਅੰਧੇਰੈ। ਉਹ ਪ੍ਰਾਹੁਣਾ ਮੇਰੇ ਘਰ ਵਿਚ ਆਵੇ ਜਿਹਦੇ ਚਰਨ ਪਸਿਆ ਪਰਸਿਆ ਅੰਦਰ ਦਾ ਹਨੇਰਾ ਚਲਾ ਜਾਏ। ਇਹਨਾਂ ਨੂੰ ਸਾਹਿਬ ਨੇ ਕਿਹਾ ਆਏ ਮਿਲ, ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਤਾਂ ਹੀ ਬੇਨਤੀ ਕਰਦਿਆਂ ਕਿਹਾ ਭਾਈ ਕੋਈ ਮਿਲੇ ਐਸਾ, ਕੋਈ ਜਨ ਹਰਸ਼ੋ ਦੇਵੈ ਜੋਰ ਭਲਕੇ ਉੱਠ ਪ੍ਰਾਹੁਣਾ, ਐਸਾ ਆਵੇ ਮੇਰੇ ਘਰ ਦਾ ਹਰ ਮਾਹੌਲ ਚੇਂਜ ਹੋ ਜਾਏ, ਤਬਦੀਲੀ ਆ ਜਾਏ। ਕੋਈ ਜਨ ਖਰਸਿਓ ਦੇਵੈ ਜੋਰ, ਚਰਨ ਗਾਉਂ ਬਕੂ ਸੁਭ ਰਸਨਾ ਦੀਜੈ ਪ੍ਰਾਣ ਅਕੋਰ। ਗੁਰਸਿੱਖ ਮਿਲੇ ਉਹਨੂੰ ਗੁਰੂ ਚੇਤੇ ਆਵੇ, ਸਿਮਰਨ ਕਰੇ, ਭਜਨ ਕਰੇ। ਮਿਲਾਪ ਸਾਡਾ ਵੀ ਹੁੰਦਾ ਜੇ ਪਿਆਰਿਓ, ਮੈਂ ਸੱਚ ਇਹ ਗੱਲ ਕਹਿਣਾ, ਮੈਂ ਵਿੱਚੇ ਸ਼ਾਮਿਲ ਹਾਂ, ਜੋ ਗੁਰੂ ਜੀ ਨੇ ਕਿਹਾ ਕਦੀ ਗੱਲ ਕਰੀ ਜਾਂਗੇ, ਕਦੀ ਤਾਂ ਮਨ ਨੂੰ ਲੱਗੇਗੀ ਨਾ ਅੱਜ ਸਿੱਖ ਨੂੰ ਕੋਈ ਨੀ ਜੇ ਆਪਾਂ ਮਿਲਦੇ ਆਪਾਂ ਆਪਣੀ ਪਾਰਟੀ ਨੂੰ ਮਿਲਦੇ ਹਾਂ ਧੜੇ ਨੂੰ ਮਿਲਦੇ ਹਾਂ ਇਹ ਬੰਦਾ ਛੱਡੋ ਜੀ ਫਲਾਣੇ ਜਥੇਬੰਦੀ ਦਾ ਇਹ ਫਲਾਣੇ ਨਾਲ ਸੰਬੰਧਿਤ ਹੈ ਮੇਰੀ ਬੇਨਤੀ ਸੁਣ ਲਿਓ ਛੱਡੋ ਜੀ ਇਹਦਾ ਫਲਾਣੇ ਨਾਲ ਸੰਬੰਧ ਹੈ ਉਹ ਭਾਈ ਗੁਰਸਿੱਖੋ ਕਦੀ ਤਾਂ ਆਤਮਾ ਦੀ ਨਿਰਮਲਤਾ ਹੀ ਲੈ ਕੇ ਕਹਿ ਦਈਏ ਪਿਆਰੇ ਦਾ ਸੰਬੰਧ ਗੁਰੂ ਗ੍ਰੰਥ ਸਾਹਿਬ ਨਾਲ ਸਿੱਖ ਦਾ ਕਿਰਦਾ ਤਾਂ ਬੜਾ ਵਿਸ਼ਾਲ ਹੈ ਉਹਦੇ ਅੰਦਰ ਸੰਕੀਰਤਾ ਨਹੀਂ ਇੱਕ ਵਾਰ ਪੜ੍ਹਦਿਆਂ ਇਹ ਸ਼ਬਦ ਕਹਿ ਸਨ ਕਿਸੇ ਵਿਦਵਾਨ ਦੇ ਲਿਖੇ ਮੈਂ ਆਪ ਨਾਲ ਸਾਂਝੇ ਵੀ ਕੀਤੇ ਸਨ ਸਿੱਖ ਸਿੱਖ ਨੂੰ ਮਿਲੇ ਚਾਰ ਮਿਲੇ 64 ਖਿਲੇ ਮਿਲੇ 20 ਕਰ ਜੋਰ ਗਿਰ ਗੁਰਸਿੱਖ ਕੋ ਗੁਰਸਿੱਖ ਮਿਲੇ ਖਿਲੇ ਹੈ 7 ਕਰੋੜ ਮੈਂ ਤਾਂ ਇੱਥੇ ਰੁਕਿਆ ਵੀ ਸੈਨ ਕਰ ਪ੍ਰਾਹੁਣੇ ਆਏ ਤੇ ਸਾਰੀ ਰਾਤ ਕੀਰਤਨ ਹੋਇਆ ਲੰਗਰ ਤਾਂ ਨੀ ਸਾਰੀ ਰਾਤ ਵਰਤਾਉਂਦੇ ਦੇਖੋ ਮੇਰੀ ਬੇਨਤੀ ਲੰਗਰ ਸਰੀਰ ਚਰਾਣ ਲਈਏ ਲੰਗਰ ਬਫੇ ਨਹੀਂ ਲੰਗਰ ਤਾਂ ਦਾਲ ਫੁਲਕਾ ਹੁੰਦਾ ਜੇ ਮੇਰੀ ਸੱਚੀ ਗੱਲ ਜੇ ਆਪਾਂ ਸਮਝੀਏ ਰਸ ਅੰਮ੍ਰਿਤ ਖੀਰ ਕਿਆਲੀ ਹੈ ਜੀਵ ਦੇ ਸਵਾਦ ਵਾਸਤੇ ਲੰਗਰ ਨਹੀਂ ਲੰਗਰ ਪੇਟ ਨੂੰ ਐਨਰਜੀ ਦੇਣ ਲਈ ਹੈ ਤੇ ਐਨਰਜੀ ਇਸ ਕਰਕੇ ਨੂੰ ਬੰਦਗੀ ਵਾਲੇ ਪਾਸੇ ਲਾ ਲਈ ਹੁਣ ਦੋ ਸਿੱਖ ਮਿਲਦੇ ਨੇ ਉਹਨਾਂ ਦਾ ਆਪਸ ਵਿੱਚ ਪਿਆਰ ਕੀ ਹੈ ਭਾਈ ਸਾਹਿਬ ਜੀ ਦੇ ਇੱਕ ਸੱਜਣ ਦੇ ਬਚਨ ਕਹਿੰਦੇ ਨੇ ਚਾਰ ਮਿਲੇ ਦਾ ਅਰਥ ਦੋ ਦੋ ਅੱਖਾਂ ਮਿਲੀਆਂ ਦੋਨਾਂ ਦੀਆਂ ਸਿੱਖ ਨੇ ਸਿੱਖ ਨੂੰ ਦੇਖ ਲਿਆ 64 ਖਿਲੇ ਇੱਕ ਜਵਾੜੇ ਚ 32 ਦੰਦ ਹੁੰਦੇ ਨੇ 32 64 ਦੰਦ ਖਿੜ ਗਏ ਖੁਸ਼ ਹੋ ਗਿਆ ਕਹਿਣ ਲੱਗੇ ਵਾਹਿਗੁਰੂ ਤੂੰ ਕਿਰਪਾ ਕੀਤੀ ਸਿੱਖ ਮਿਲਾ ਦਿੱਤਾ ਚਾਰ ਮਿਲੇ ਚਾਰ ਅੱਖਾਂ ਮਿਲੀਆਂ 64 ਖਿਲੇ 64 ਦੰਦ ਅਨਾਰਾਂ ਦੇ ਦਾਣਿਆਂ ਦੀ ਤਰ੍ਹਾਂ ਖਿੜ ਗਏ ਮਿਲੇ 20 ਕਰ ਜੋਰ ਜਦੋਂ ਆਪਸ ਵਿੱਚ ਮਿਲੇ ਤੇ 20 ਉਂਗਲਾਂ ਜੁੜ ਗਈਆਂ 10-10 ਹੋ ਗਈਆਂ ਦੋਨਾਂ ਦੀਆਂ ਨਾ ਮਿਲੇ 20 ਕਰ ਜੋੜ ਗੁਰਸਿੱਖ ਕੋ ਗੁਰਸਿੱਖ ਮਿਲੇ ਖਿਲੇ ਹੈ 7 ਕਰੋੜ ਕਹਿੰਦੇ ਨੇ 3.5 ਕਰੋੜ ਰੋਮ ਗਿਣਤੀ ਕੀਤੀ ਸਿੱਧੀ ਜੀ ਕਹਿੰਦੇ ਸਿੱਖ ਸਿੱਖ ਨੂੰ ਮਿਲੇ ਤੇ ਰੋਮ ਰੋਮ ਵਿੱਚ ਨਾਮ ਦੀ ਪ੍ਰਵਾਹ ਚੱਲ ਪੈਂਦਾ ਸਤਿਗੁਰੂ ਕਹਿੰਦੇ ਨੇ ਸਿੱਖ ਜਾਂ ਸੰਤ ਆਏ ਉਹਦੇ ਘਰ ਵਿੱਚ ਕੀਰਤਨ ਸ਼ੁਰੂ ਹੋ ਗਿਆ ਆਏ ਸੰਤ ਪ੍ਰਾਹੁਣੇ ਕੀਰਤਨ ਹੋਵਾਂ ਰਹਿਣ ਸਬਾਈ ਕਹਿਣ ਲੱਗੇ ਛੱਡ ਨਾ ਸਕੈ ਸੰਤ ਜਨ ਸੰਗਤ ਛੱਡਣ ਨੂੰ ਦਿਲ ਨਹੀਂ ਕਰਦਾ ਪਿਆ ਇਸ ਤਰ੍ਹਾਂ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਪ ਮਖੀਰਾ ਇਉਂ ਕਹਿ ਲੋ ਕਿ ਜਿਵੇਂ ਭਵਰੇ ਨੂੰ ਭੁੱਲ ਜਾਂਦਾ ਉੱਡਣਾ ਫੁੱਲ ਉੱਤੇ ਮਧੋਸ਼ ਹੋਇਆ ਰਹਿੰਦਾ ਸੈਨ ਨੂੰ ਭੁੱਲ ਗਿਆ ਕਿਸੇ ਰਾਜੇ ਦੀ ਸੇਵਾ ਵੀ ਕਰਨੀ ਛੱਡ ਨਾ ਸਕੈ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ ਹੁਣ ਅਗਲੀ ਤੁਕ ਵੱਲ ਧਿਆਨ ਦਿਆ ਜੀ ਸੈਨ ਰੂਪ ਹਰ ਜਾਏ ਕਹਿ ਕਿਉਂਕਿ ਇਹ ਮੈਂ ਤਾਂ ਪੌੜੀ ਤੇ ਰੁਕਿਆ ਇਸ ਨੂੰ ਅਸੀਂ ਆਮ ਪਚਾਕਾ ਮਾਰ ਕੇ ਨਿਕਲ ਜਾਂਦੇ ਹਾਂ ਇਸ ਅਜਮਤ ਨੂੰ ਇਸ ਰੱਬੀ ਖੇਡ ਨੂੰ ਅਸੀਂ ਛੇਤੀ ਮੰਨਦੇ ਨਹੀਂ ਪਰ ਬਾਣੀ ਦੇ ਸ਼ਬਦ ਪੜੀ ਜਾਂਦੇ ਬਾਣੀ ਚ ਅਸੀਂ ਦੇਖਾਂਗੇ ਸੈਨ ਉਥੇ ਹੈ ਸੈਨ ਦਾ ਰੂਪ ਧਾਰਨ ਕਰਕੇ ਭਾਈ ਸਾਹਿਬ ਦੇ ਕਥਨ ਮੁਤਾਬਕ ਕਿ ਪਰਮਾਤਮਾ ਨੇ ਆਪ ਰਾਜੇ ਦੀ ਮਾਲਕ ਜਾ ਕੀਤੀ ਆਪ ਉਹਦਾ ਇਸ਼ਨਾਨ ਚਾ ਕਰਾਇਆ ਰਾਜੇ ਨੂੰ ਪੀੜਾ ਸੀ ਰੋਗ ਸੀ ਹੁਣ ਜਦੋਂ ਉਹ ਮਾਲਿਸ਼ ਕੀਤੀ ਹੁਣ ਇਹ ਕਿਵੇਂ ਕਵਾਂ ਕਿਵੇਂ ਆਪਾਂ ਇਹਨੂੰ ਐਕਸਪਲੇਨ ਕਰਾਂਗੇ ਭਾਈ ਸਾਹਿਬ ਕਹਿੰਦੇ ਨੇ ਉੱਥੇ ਆਪ ਸੈਨ ਰੂਪ ਹਰ ਜਾਏ ਕਹਿ ਆਇਆ ਰਾਣੇ ਨੂੰ ਰਜਾਈ ਅੱਜ ਇਹੋ ਜਿਹੀ ਮਾਲਿਸ਼ ਕੀਤੀ ਉਹਦੇ ਰੋਗ ਕੱਟੇ ਗਏ ਉਹਦਾ ਇਸ਼ਨਾਨ ਕਰਾਇਆ ਉਹਨੂੰ ਕੱਪੜੇ ਪਵਾਏ ਉਹਦੀ ਪਗੜੀ ਬਣਵਾਈ ਇਧਰ ਸੈਨ ਜੀ ਉਹ ਜਦੋਂ ਸੰਤ ਜਨਾਂ ਨੂੰ ਵਿਦਿਆ ਕੀਤਾ ਮਨ ਚ ਆਇਆ ਉਹ ਇੰਨਾ ਟਾਈਮ ਨਿਕਲ ਗਿਆ ਰਾਜੇ ਦੇ ਤੇ ਗਏ ਵੀ ਹੁਣ ਇੱਥੇ ਥੋੜਾ ਜਿਹਾ ਅਸੀਂ ਰੁਕੀਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਜਿਹੜਾ ਨਾਮ ਭਜਨ ਬੰਦਗੀ ਸਿਮਰਨ ਕਰਦਾ ਪਰਮੇਸ਼ਵਰ ਲਈ ਕੋਈ ਔਖਾ ਨਹੀਂ ਜੇ ਪਿਆਰਿਓ ਜਿਹੜਾ ਇੱਕ ਨਿੱਕੇ ਜਿਹਾ ਪਾਣੀ ਦੇ ਕਤਰੇ ਤੋਂ ਏਡਾ ਕੀਮਤੀ ਇਨਸਾਨ ਪੈਦਾ ਕਰ ਸਕਦਾ ਉਹਦੇ ਵਾਸਤੇ ਆਪਣਾ ਛਿੰਨ ਵਿੱਚ ਰੂਪ ਬਣਾ ਕੇ ਕਿਸੇ ਦਾ ਰੂਪ ਬਣਾ ਕੇ ਪਾਰ ਉਤਾਰਾ ਕਰਨਾ ਕੋਈ ਔਖੀ ਬਾਤ ਨਹੀਂ ਬਾਣੀ ਅਨੁਸਾਰ ਆਓ ਦੇਖੀਏ ਆਪਣੇ ਸੇਵਕ ਕੀ ਆਪੇ ਰੱਖ ਸੈਨ ਰੂਪ ਹਰ ਜਾਏ ਕਹਿ ਆਪਣੇ ਸੇਵਕ ਕੀ ਆਪੇ ਰੱਖ ਹੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕ ਕੀ ਹੁਣ ਉਹਦੀ ਕਿਰਤ ਜਿਹੜੀ ਹੈ ਰਾਜੇ ਦੀ ਮਾਲਿਸ਼ ਕਰਨਾ ਹੈ ਜਹ ਜਹ ਕਾਜ ਕਿਰਤ ਸੇਵਕ ਕੀ ਤਾਂ ਤਾਂ ਉੱਠ ਧਾਵੇ ਉੱਠ ਧਾਵੇ ਦੇ ਅਰਥ ਇਹ ਕਰਨੇ ਪੈਣਗੇ ਸੈਨ ਰੂਪ ਹਰ ਜਾਏ ਕਹਿ ਆਇਆ ਰਾਣੇ ਨੂੰ ਰਜਾਏ ਜਹ ਜਹ ਕਾਜ ਕਿਰਤ ਸੇਵਕ ਕੀ ता ता उठता वै सेवक को निकटी होए दिखावे जो जो कह ठाकुर पै सेवक तत्काल ए नहीं भी कदे दिन लगन तत्काल फटाफट उसे वेले तत्काल होए आवे उसे वेले परमात्मा करदा है गुरु साहब दी बाणी विच साहब कहिंदे दो मैं थाम रस्से रखे गुड़ सूरे हलत पलत पार ब्रह्म समारे कारज सगले खोए पूरे सारे कारज सेवक दे रास कर दे साहब गुरु ग्रंथ साहब जी दे मुताबक के चतुर दिशा कीनो बल अपना सिर ऊपर करता है बल ता ओदा चार चपेरे वे पर अपने सेवक दे सिर ते हाथ रख दे ओदे कारज रास कर दे ओदी थां ते आप जा खलोंदा है जिथे लोड़ पै अपने सेवक दे परदे ढक दे जे कोई कीर्तन सुन रहा है कि मालका ओदा पर्दा नहीं ढकेगा अपने जन का परदा ढक है अपने सेवक की सर पर रख है जरूर रख दे जेड़ा ओदी मालक दी याद भी जुड़िया है साहब कहिंदे चतुर दिशा कीनो बल अपना सिर ऊपर कर धारियो कृपा कटाख अवलोकन कीनो दास का दुख विदारियो हर जन राखे गुर गोविंद कंठ लाए अवगुण सा मेटे दयाल पुरख बख्शंद जो मांगे ठाकुर अपने ते सोई सोई देवे नानक दास मुख ते जो बोले इहां उहा सच होवे जे ओथे सचे ओनू एथे झूठिया हुण देगा जा का मीत साजन कै समिया सैन रूप हर जाए कै तिस जन को कहो काकी कमिया जाकी प्रीत गोबिंद सिंह लागी दुख दर्द प्रमता का भागी जाको रस हर अरस आयो सो अन रस ना ही लपटायो जाका कया दरगाह चले प्यारियो ओदी आवाज परमात्मा दी दरगाह तक जांदी है जाका कया दरगाह चले सो किसको नजर ले आवे तले किसनो अपनी नजर थले ले आएगा उन किसे दी परवाह ओथे परमात्मा ने खेड़ बरताई सचमुच संतां के कार्य आप खलोया हर काम करावन आया राम आप काज विच वरते कबीर साहब जी नूं पुछो खां उन्हां दा पवित्र बचन है जदो लोकां ने जय जयकार कीती उन्हां कहा भी तुहाडी कमाई तुहाडी साधना उन्हां हथ जोड़ के क्या भरावो मेरी कोई साधना नहीं जे ए तां परमात्मा नूं पुछो जिहड़ा जय जयकार करांदा पिया ना हम किया ना करेंगे कौन वरत रहा विच ना हम किया ना करेंगे ना कर सके शरीर क्या जानू किच खर किया भयो कबीर कबीर अज जदो बंदे दा विश्वास उठ गया यही कारण भी अज सिख थड़कदा क्यों में वो इस चीज नू मनन लई तैयार नहीं हो रहा भी रब काम करदा कहानी साखी मैं सुना दिती प्रमाण बाणी चो दिते ने पर यह नहीं यकीन मनन नू तैयार भी जरा किसे नाल वापरिया वो मेरे नाल वापर सकदा है भरोसा करे बंदा ओ मालक ऐसी खेड वरतांदा है अपने सेवक दे कारज आप रास करदा आप विच वरतदा मैनू मिसलां दे वेले दी एक गल याद आई कसूर दा हाकम है ते ओ इन्ना अथर है इन्ना भैड़ा है ओदे राज विच जेड़ा जिदा ओदा खेतर है किसे बहु बेटी धी भैण दी इज्जत महफूज नहीं उन्हें एक ब्राह्मण दे घरों बीबी चुक ली ओदी घरवाली नूं उन्हें आके फरियाद कीती अमृतसर साहिब ते उन्हें इको गल कही भी तुहाडे दरबार तो बिना कोई दरबार नहीं जिहड़ा मेरी रखवाली कर सके भरोसा सिर्फ देखियो हुण कसूर दे हाकम कोल 12 किले ने ते सिख थोड़े जिहे गिनती दे उन्हें जदो आके रो के फरियाद कीती मेरी सुनवाई उन्हें कहा भी चल पहला यही काम फते करने हैं बाकी गल्लां बाद च करांगे सरदार हरी सिंह भंगी भंगी मिसल वाले सरदार जस्सा सिंह आलो वालिया थोड़ा जिहा विचों हर एक थां ते जिथे विश्वास वाले हुंदे ने उथे अंदर दी अवस्था सब दी कुछ नहीं हुंदी पिछा खिचू भी बंदे विच ही बैठे हुंदे वो कहने देख लो जेडी गल कही सी सोचन वाले हुण उन्होंने कहा उहदे कोल 12 किले इन्नी फौज आपां जा रहे हैं थोड़े जिहे गिनती दे आपां किवें मुकाबला करांगे रतन सिंह भंगू ने प्राचीन पंथ प्रकाश लिखिया आ सी सिख दा अकीदा ਉਹ ਕਹਿੰਦਾ ਅਸੀਂ ਗਿਣਤੀ ਚ ਥੋੜੇ ਹਾਂ ਪਰ ਗੁਰੂ ਤਾਂ ਬੜਾ ਸਮਰੱਥ ਹੈ, ਰੱਬ ਸਾਡੇ ਨਾਲ ਹੈ। ਜਿਹੜੀ ਉੱਥੇ ਅਰਦਾਸ ਕੀਤੀ ਉਹ ਅਰਦਾਸ ਵੀ ਪ੍ਰਾਚੀਨ ਪੰਥ ਪ੍ਰਕਾਸ਼ ਚ ਲਿਖੀਏ, ਕਹਿਣ ਲੱਗੇ ਸਾਰੇ ਚਲੇ ਗਏ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਤੇ ਅੱਜ ਅਸੀਂ ਕੋਈ ਵੀ ਕੰਮ ਕਰਨੇ ਆ, ਮੇਰਾ ਖਿਆਲ ਅਸੀਂ ਮੀਟਿੰਗ ਵੀ ਕਰਨੇ ਆ ਨਾ, ਹੱਸਦੇ ਖੇਡਦੀ ਬਹਿ ਜਾਂਦੇ ਹਾਂ, ਪਹਿਲਾਂ ਘੱਟੋ ਘੱਟ ਮੂਲ ਮੰਤਰ ਦਾ ਬੰਦਾ ਪਾਠ ਕਰ ਲੈ, ਮਾਲਕਾ ਤੂੰ ਵਿੱਚ ਵਰਤੀ, ਤੂੰ ਕਿਰਪਾ ਕਰੀ, ਗੁਰੂ ਨੂੰ ਛੱਡ ਕੇ ਕਿਵੇਂ ਕੰਮ ਰਾਸ ਹੋ ਜਾਏਗਾ। ਉਹ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਚਲੇ ਗਏ, ਉਹਨਾਂ ਨੇ ਜਿਹੜੀ ਅਰਦਾਸ ਕੀਤੀ ਉਹ ਸੁਣ ਵਾਲੀ ਹੈ, ਸਾਡੀ ਗਿਆਨੀਆਂ ਵਾਲੀ ਅਰਦਾਸ ਨੀ, ਪਤਤ ਪਾਵਨ ਕਿਰਪਾ ਨਿਧਾਨ ਭਗਤ ਵਛਲ, ਉਹ ਸਿੱਧੀ ਜੀ ਗੱਲ ਕੀਤੀ, ਕਹਿਣ ਲੱਗੇ ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਗੁਰੂ ਗ੍ਰੰਥ ਸਾਹਿਬ ਸਾਨੂੰ ਤੇਰੇ ਲੜ ਲਾਇਆ ਬਾਪੂ ਨੇ, ਤੂੰ ਸੱਚਾ, ਤੂੰ ਹੀ ਦੇਖ ਹੈ, ਤੂੰ ਹੀ ਸ਼ਬਦ ਹੈ, ਤੂੰ ਹੀ ਗਿਆਨ ਹੈ, ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਸਿੱਖ ਸੰਗਤ ਕੋ ਸੱਚ ਵਾਕ ਦੇ, ਅਸੀਂ ਤੇਰੇ ਤੋਂ ਵਾਕ ਲੈਣ ਆਏ ਹਾਂ, ਤੁਹਾਡੇ ਤੋਂ ਬਚਨ ਲੈਣ ਆਏ ਹਾਂ, ਅਸੀਂ ਚੱਲੇ ਹਾਂ ਜ਼ੁਲਮ ਨੂੰ ਠੱਲ ਪਾਉਣ ਲਈ, ਜ਼ਾਲਮ ਨੂੰ ਸੋਧਣ ਲਈ, ਦੁਬਤਾ ਪੈਦਾ ਹੋ ਗਈ ਏ, ਕੁਝ ਕਹਿ ਰਹੇ ਨੇ ਗਿਣਤੀ ਘੱਟ, ਤੇਰੇ ਚਰਨਾਂ ਚ ਆਇਆ ਸਾਨੂੰ ਸੱਚਾ ਵਾਕ ਦੱਸ ਜਾਈਏ ਕਿ ਨਾ। ਕਹਿੰਦੇ ਸਿੱਖ ਸਨ ਭਾਵਨਾ ਵਾਲੇ, ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾ, ਉਦੋਂ ਹੁਕਮਨਾਮਾ ਟੁੱਬਾ ਮਾਰ ਕੇ ਚੁੱਬਾ ਮਾਰ ਕੇ ਇਸ ਤਰ੍ਹਾਂ ਚੁੱਕ ਕੇ ਲੈਂਦੇ ਸਨ, ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾ, ਬਸੰਤ ਵਾਰ ਕੋ ਆਇਓ ਲੇਖਾ, ਬਸੰਤ ਕੀ ਵਾਰ ਆ ਗਈ, ਪੰਜੇ ਬੱਧੇ ਮਹਾਂ ਬਲੀ ਕਰ ਸੱਚਾ ਢੋਵਾ, ਆਪਣੇ ਚਰਨ ਜਪਾਇਨ ਵਿਚ ਦਇਓ ਖੜੋਵਾ, ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰੋਵਾ, ਸਿੱਖਾਂ ਨੇ ਜ਼ਕਾਰੇ ਛੱਡੇ ਜਿੱਤਾਂਗੇ। ਜਦੋਂ ਤੁਰੇ ਨਾ ਅੰਮ੍ਰਿਤਸਰ ਤੋਂ, ਸਿਰ ਮੇਰੀ ਇੱਕ ਬੇਨਤੀ ਹੈ, ਭਰੋਸਾ ਦੇਖੋ, ਗੁਰੂ ਨਾਨਕ ਹੈ, ਕੋਈ ਸਿੱਖ ਕੱਲਾ ਨਹੀਂ ਤੇ ਕੋਈ ਮੰਜ਼ਿਲ ਦੂਰ ਨਹੀਂ, ਜੇ ਗੁਰੂ ਆਪਣੀ ਖੇਡ ਵਰਤਾਏ ਤੇ ਸਦੀਆਂ ਦੇ ਕੰਮ ਵੀ ਇੱਕ ਮਹੀਨੇ ਵਿਚ ਮੁਕਾ ਸਕਦਾ, ਮਹੀਨਾ ਸ਼ਬਦ ਵੀ ਮੈਂ ਆਪਣੇ ਹੀ ਵਰਤਿਆ, ਇੱਕ ਖਿੰਨ ਵਿਚ ਜਦੋਂ ਤੁਰੇ ਤੇ ਕਿਸੇ ਨੇ ਆਵਾਜ਼ ਦਿੱਤੀ ਚੱਲੇ ਹੋ ਨਾ, ਦੇਖੋ ਉਹਦੀ ਫੌਜ, ਉਹਦੇ ਕੋਲ ਤੋਪਾਂ, ਉਹਦੇ ਕੋਲ ਕਿਲੇ, ਜਿਹੜਾ ਉਹਨਾਂ ਸ਼ਬਦ ਵਰਤਿਆ, ਵਾਹਿਗੁਰੂ ਕਿਤੇ ਸਾਡਾ ਬਣ ਜਾਏ ਸ਼ਬਦ, ਕਹਿਣ ਲੱਗੇ ਅੱਗੇ ਜਾਂਦੇ ਜਥੇਦਾਰ ਨੇ ਕਿਹਾ ਚੁੱਪ ਰਹੋ, ਹੌਸਲੇ ਨਾ ਢਾ, ਕਹਿਣ ਲੱਗੇ ਤੁਹਾਡੇ ਕੋਲ ਬਰੂਦ ਹੈ, ਉਹਨੇ ਇੱਕੋ ਗੱਲ ਕਹੀ, ਦਈ ਗੁਰੂ ਗ੍ਰੰਥ ਆਵਾਜ਼ ਸੋਈ ਕਰੋਗੋ ਹਮਰੇ ਕਾਜ। ਕਹਿੰਦਾ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਕੰਮ ਤਾਂ ਉਹਨੇ ਕਰਨੇ ਨੇ, ਹੁਣ ਆਹ ਇੱਕ ਵਿਸ਼ਵਾਸ ਲਈ ਮੈਂ ਇੱਥੇ ਰੁਕਿਆ ਸਾਂ ਕਿ ਪਰਮਾਤਮਾ ਆਪਣੇ ਸੇਵਕ ਦੀ, ਗੁਰੂ ਆਪਣੇ ਸਿੱਖ ਦੀ ਪੱਤ ਧੱਕਦਾ ਹੈ, ਪੱਤ ਰੱਖਦਾ ਹੈ। ਕਦੀ ਸਤਿਗੁਰੂ ਆਪਣੇ ਸਿੱਖ ਦੀ ਪੱਤ ਰੋਲਣ ਦਏਗਾ? ਕਦੀ ਨਹੀਂ। ਵਕਤੀ ਤੌਰ ਤੇ ਕਰਮ ਰੋਲਣ ਲੱਗ ਪੈਂਦੇ ਨੇ, ਪਰ ਗੁਰੂ ਵਿੱਚ ਖਲੋ ਜਾਂਦਾ, ਤਾਂ ਹੀ ਤਾਂ ਫਿਰ ਕਹਿੰਦੇ ਜਿਹਦੀ ਰਹਿ ਜਾਂਦੀ ਏ, ਉਹ ਕਹਿੰਦਾ ਗੁਰ ਪੂਰਾ ਮੇਰੀ ਰਾਖ ਲਈ, ਅੰਮ੍ਰਿਤ ਨਾਮ ਰਹਿੰਦਾ ਮੈਂ ਦਿਨੋ, ਜਨਮ ਜਨਮ ਕੀ ਮਹਿਲ ਗਈ, ਰੱਖ ਲਈ ਮੇਰੇ ਗੁਰੂ ਨੇ। ਇੱਥੇ ਹੁਣ ਦੇਖੋ ਸਹਿਣ ਰੂਪ ਹਰ ਜਾਏ ਕਿ ਆਪਾਂ ਉਸ ਤੋਕ ਵਾਲੀ ਰਹੀਏ, ਕਿਉਂਕਿ ਮੈਂ ਤਾਂ ਹੀ ਚੁਣਿਆ, ਇਹ ਮਹਾਂਪੁਰਖ ਦਾ ਸ਼ਬਦ ਇੱਕੋ ਵੇ, ਸਾਖੀਆਂ ਜ਼ਿਆਦਾ ਨਹੀਂ ਕਹਿ ਗਈਆਂ ਕਿ ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਵਾ ਸਹਿਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ, ਆਏ ਸੰਤ ਪਰਹੁਣੇ ਕੀਰਤਨ ਹੋਵਾ ਰਹਿਣ ਸਬਾਈ, ਛੱਡ ਨਾ ਸਕੈ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ। ਕਹਿਣ ਲੱਗੇ ਸੈਣ ਰੂਪ ਹਰ ਜਾਏ ਕਹਿ, ਆਇਆ ਰਾਣਾ ਨੂੰ ਰਜਾਈ, ਸਾਧ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਏ। ਸੈਣ ਜੀ ਗਏ, ਮਨ ਨੇ ਕਿਹਾ ਵੀ ਰਾਜੇ ਦੇ ਦਰਬਾਰ ਚ ਅੱਜ ਬੀਤੇਗੀ ਕੀ, ਮੈਂ ਤਾਂ ਗਿਆ ਨਹੀਂ, ਬਣੇਗਾ ਕੀ। ਜਦੋਂ ਗਏ ਤੇ ਅੱਖਾਂ ਨੀਵੀਆਂ ਤੇ ਰਾਜੇ ਦਾ ਦਰਬਾਰ ਸਜਿਆ, ਉਹਨੇ ਪੁਸ਼ਾਕ ਪਾਈ, ਪਗੜੀ ਬੰਨੀ, ਅੱਜ ਉਹਦਾ ਚਿਹਰਾ ਖਿੜਿਆ ਆਨੰਦ ਚ। ਉਹਨੇ ਦੂਰੋਂ ਅੱਗੇ ਸੈਣ ਜੀ ਆਉਂਦੇ ਸਨ ਤੇ ਰਾਜਾ ਕਦੀ ਪਰਵਾਹ ਨਹੀਂ ਸੀ ਕਰਦਾ, ਉਹਨੂੰ ਪਤਾ ਸੀ ਆਇਆ ਪੈਰ ਘੁੱਟਦੇ ਨੇ, ਮੱਥਾ ਟੇਕਣਾ, ਮੇਰੀ ਮਾਲਿਸ਼ ਕਰਨੀ ਏ। ਅੱਜ ਸੈਣ ਜੀ ਜਦੋਂ ਦਰਬਾਰ ਚ ਵੜੇ, ਰਾਜਾ ਸਿੰਘਾਸਨ ਤੋਂ ਉੱਠ ਕੇ ਕਹਿੰਦਾ, ਦੁਨੀਆਂ ਦੇ ਲੋਕ ਆ ਮੇਰੀ ਸਭ ਤੋਂ ਕੀਮਤੀ ਪੁਸ਼ਾਕ, ਮੱਥਾ ਟੇਕ ਕੇ ਕਹਿੰਦਾ, ਸੈਣ ਅੱਜ ਆ ਪੁਸ਼ਾਕ ਮੈਂ ਆਪਣੀ ਤੈਨੂੰ ਦੇ ਦਿੱਤੀ। ਸੈਣ ਜੀ ਦੇਖਣ, ਉਹ ਕਹਿਣ, ਭਾਈ ਮੈਂ ਤਾਂ ਆਇਆ ਹੀ ਨਹੀਂ। ਕਹਿਣ ਲੱਗੇ, ਅੱਜ ਮਾਲਿਸ਼ ਜਿਹੜੀ ਕੀਤੀ, ਮੇਰਾ ਰੋਗ ਹੀ ਕੱਟਿਆ ਗਿਆ, ਮੈਂ ਤੰਦਰੁਸਤ ਹਾਂ, ਮੈਂ ਬਿਲਕੁਲ ਠੀਕ ਹਾਂ। ਹੁਣ ਆਹ ਸਾਖੀ ਸੁਣਾਈ ਉਸ ਖੂਹ ਤੇ ਬੈਠੇ ਧੰਨੇ ਨੂੰ, ਧੰਨਿਆ ਚੇਤੇ ਰੱਖੀ, ਜਿਨ੍ਹਾਂ ਨੂੰ ਕਹਿੰਦਾ ਸਾਡੇ ਨਹੁੰ ਲਾਂਦੇ ਨੇ, ਉਹਨਾਂ ਦੇ ਕੰਮ ਰੱਬ ਆਪ ਪਿਆ ਕਰਦੀ, ਉੱਠ ਰੱਬ ਦੀ ਭਗਤੀ ਕਰ, ਛੱਡ ਜੱਟ ਬੁਣੇ ਨੂੰ, ਇਹ ਵੀ ਸੁਣ ਕੇ ਜਾਟ ਰੋ ਇਹ ਸਾਖੀ ਇਹ ਕਹਾਣੀ ਸੁਣਾਈ ਗਈ ਉਹਨੂੰ। ਮੈਂ ਤਾਂ ਇਹ ਰੋਜ਼ ਖੋਲ ਕੇ ਕਰ ਰਿਹਾ ਕਿਉਂਕਿ ਪੱਥਰ ਦਾ ਸੀ, ਜਿੱਥੇ ਬਹਿਨੇ ਪੱਥਰ ਦੀ ਪੂਜਾ ਕੀਤੀ, ਪੱਥਰ ਚੋਂ ਪ੍ਰਗਟ ਹੋ ਗਿਆ। ਪੱਥਰ ਚੋਂ ਨਹੀਂ ਭਾਈ, ਪੱਥਰ ਚੋਂ ਨਹੀਂ, ਕਮਾਈਆਂ ਵਾਲਿਆਂ ਦੇ ਜੀਵਨ ਨੂੰ ਸੁਣ ਕੇ ਕਮਾਈ ਕੀਤੀ ਤੇ ਪ੍ਰਗਟ ਹੋ ਗਿਆ। ਜਿਨ੍ਹਾਂ ਕਮਾਇਆ ਪਰਮਾਤਮਾ ਦੀ ਭਗਤੀ ਕੀਤੀ, ਇੱਥੇ ਉਹਨਾਂ ਕਿਹਾ ਸਹਿਣ ਮੈਂ ਤੇਰੇ ਤੋਂ ਕੁਰਬਾਨ ਆਪਣੀ ਪੋਸ਼ਾਕ ਦੇਣਾ। ਸਹਿਣ ਹੱਥ ਜੋੜ ਕੇ ਕਹਿੰਦੇ ਰਾਜਨ ਮੈਂ ਅੱਜ ਆ ਨਹੀਂ ਸਕਿਆ, ਸੇਵਾ ਨਹੀਂ ਕੀਤੀ, ਮੈਨੂੰ ਬਖਸ਼ ਦਿਓ। ਕਹਿਣ ਲੱਗੇ ਨਹੀਂ ਭਲਿਆ, ਅੱਜ ਤੂੰ ਮੈਨੂੰ ਆਪਣੇ ਵਸ ਕਰ ਲਿਆ, ਮੈਂ ਤੇਰੇ ਚਰਨਾਂ ਚ ਮੱਥਾ ਟੇਕਣਾ। ਭਾਈ ਸਾਹਿਬ ਕਹਿੰਦੇ ਵੇਖੋ ਰੱਬ ਦੇ ਰੰਗ, ਮਾਲਿਸ਼ ਕਰਨ ਵਾਲਾ ਰਾਤ ਭਗਤੀ ਕਰਦਾ, ਰੱਬ ਨੇ ਉਹਦੀ ਭਗਤੀ ਨੂੰ ਪ੍ਰਗਟ ਕਰ ਦਿੱਤਾ। ਭਾਈ ਕਾਹਨ ਸਿੰਘ ਨਾਭਾ ਲਿਖਦੇ ਨੇ ਅੱਜ ਤੱਕ ਉਸ ਰਿਆਸਤ ਵਿੱਚ ਭਗਤ ਸੈਨ ਜੀ ਦੇ ਜਿਹੜੇ ਪਰਿਵਾਰ ਨੇ, ਜਦੋਂ ਵੀ ਰਾਜ ਭਾਗ ਤੇ ਕੋਈ ਬੈਠਦਾ ਤੇ ਭਗਤ ਸੈਨ ਜੀ ਦੇ ਪਰਿਵਾਰ ਨੂੰ ਬਹੁਤ ਸਨਮਾਨ ਦਿੱਤਾ ਜਾਂਦਾ। ਉਹ ਆਪਣੇ ਗੁਰੂ ਜਾਣ ਕੇ ਪੂਜਦੇ ਉਸ ਰਾਜੇ ਦੀ ਔਲਾਦ। ਫਿਰ ਪੌੜੀ ਦਾ ਪਾਠ ਕਰੀਏ, ਫਿਰ ਆਪਾਂ ਅੱਗੇ ਤੁਰਨੇ ਆ। ਸਾਹਿਬ ਨੇ ਕਿਹਾ ਕਿ ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਵਾ ਸੈਨ ਨਾਈ, ਪ੍ਰੇਮ ਭਗਤ ਰਾਤੀ ਕਰੇ, ਭਲਕੇ ਰਾਜ ਦੁਆਰੇ ਜਾਈ, ਆਏ ਸੰਤ ਪ੍ਰਹੁਣੇ, ਕੀਰਤਨ ਹੋਵਾ ਰਹਿਣ ਸਬਾਈ, ਛੱਡ ਨਾ ਸਕੈ ਸੰਤ ਜਨ, ਰਾਜ ਦੁਆਰ ਨਾ ਸੇਵ ਕਮਾਈ, ਸੈਨ ਰੂਪ ਹਰ ਜਾਏ ਕੈ, ਆਇਆ ਰਾਣੇ ਨੂੰ ਰਿਝਾਈ, ਸਾਧ ਜਨਾ ਨੂੰ ਵਿਦਾ ਕਰ, ਰਾਜ ਦੁਆਰ ਗਿਆ ਸ਼ਰਮਾਈ, ਦੂਰੋ ਰਾਣੇ ਸਦ ਕੈ, ਗਲੋਂ ਕਵਾਏ ਖੋਲ ਪਹਿਨਾਏ। ਆਪਣੀ ਪੁਸ਼ਾਕ ਦੇ ਦਿੱਤੀ ਤੇ ਨਾਲ ਕਹਿਣ ਲੱਗੇ ਵਸ ਕੀਤਾ ਹੋ ਤੁਧ ਅੱਜ, ਤੂੰ ਮੈਨੂੰ ਆਪਣਾ ਗੁਲਾਮ ਬਣਾ ਲੈ ਸੈਨ, ਮੈਂ ਰਾਜਾ ਨਹੀਂ ਮੈਂ ਤੇਰੇ ਅਧੀਨ ਹਾਂ। ਵਸ ਕੀਤਾ ਹੋ ਤੁਧ ਅੱਜ, ਬੋਲੇ ਰਾਜਾ ਸੁਣੈ ਲੁਕਾਈ। ਕਹਿਣ ਲੱਗਾ ਤੂੰ ਬੜੀ ਸੇਵਾ ਕੀਤੀ। ਸੈਨ ਕਹਿੰਦੇ ਮੈਂ ਕੀਤੀ ਨਹੀਂ। ਸੈਨ ਜੀ ਰੋਪ ਹੈ। ਰਾਜੇ ਨੇ ਕਿਹਾ ਰੋਨਾ ਕਿਉਂ, ਮੈਂ ਤੂੰ ਤਾਂ ਸੋਖਤੇ ਦਾ ਆ ਗਿਆ ਸੈਨ। ਕਹਿਣ ਲੱਗੇ ਮੈਂ ਨਹੀਂ ਆਇਆ, ਇਹ ਉਹ ਹੀ ਆ ਗਏ ਜਿਹਨੂੰ ਮੈਂ ਰਾਤ ਗਾਉਂਦਾ ਪਿਆ। ਵਸ ਕੀਤਾ ਹੋ ਤੁਧ ਅੱਜ, ਬੋਲੇ ਰਾਜਾ ਸੁਣੈ ਲੁਕਾਈ। ਕਹਿਣ ਲੱਗੇ ਪ੍ਰਗਟ ਕਰੇ ਭਗਤ ਵਡਿਆਈ, ਭਗਤ ਦੀ ਵਡਿਆਈ ਪ੍ਰਗਟ ਕਰ ਦਿੱਤੀ, ਕਿਉਂਕਿ ਜਿਹਦੇ ਅੰਦਰ ਭਗਤੀ ਹੈ ਉਹ ਪ੍ਰਗਟ ਹੋਵੇਗਾ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਸੈਣ ਦੀ ਰੱਖੀ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਨ ਜੰਗ ਤੁਧ ਰਾਖ ਲੈ ਹਰ ਜੀਓ, ਹਰਨਾਕਸ਼ ਮਾਰ ਪਚਾਇਆ। ਪਰ ਕਹਿਣ ਲੱਗੇ ਗੁਰਮੁਖਾਂ ਨੂੰ ਪ੍ਰਤੀਤ ਹਰ ਜੀਓ, ਇਹ ਗੁਰਮੁਖਾਂ ਨੂੰ ਪਤਾ ਵਾਹਿਗੁਰੂ ਵਰਤਦਾ ਹੈ, ਮਨਮੁਖ ਭਰਮ ਭੁਲਾਇਆ। ਸੈਣ ਜੀ ਦੀ ਜੈ ਜੈਕਾਰ ਹੋ ਗਈ। ਹੁਣ ਸੈਣ ਜੀ ਆਪਣੀ ਕਿਰਤ ਨਹੀਂ ਛੱਡੀ, ਕੰਮ ਉਹੀ ਕਰਦੇ ਰਹੇ, ਪਰ ਭਗਤੀ ਬਹੁਤ ਕੀਤੀ, ਸਿਮਰਨ ਬਹੁਤ ਕੀਤਾ, ਪ੍ਰੇਮਾ ਭਗਤੀ ਵਿੱਚ ਇੰਨੇ ਪਹੁੰਚ ਗਏ, ਉਹਨਾਂ ਦੇ ਅੰਦਰ ਧੁਰ ਕੀ ਬਾਣੀ ਆ ਗਈ, ਰੱਬੀ ਬਾਣੀ ਆ ਗਈ। ਤੇ ਜਿਹੜਾ ਸ਼ਬਦ ਉਹਨਾਂ ਉਚਾਰਨ ਕੀਤਾ ਉਹਦੇ ਅਰਥ ਕਰਨੇ ਜ਼ਰੂਰੀ ਨੇ। ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਰਾਗ ਧਨਾਸਰ ਚ ਇੱਕੋ ਸ਼ਬਦ ਹੈ ਉਸ ਮਹਾਂਪੁਰਖ ਦਾ। ਤੇ ਇਹ ਗੱਲ ਵੱਖਰੀ ਵੀ ਕਿਸੇ ਦੇ ਸੈਂਕੜੇ ਨੇ, ਕਿਸੇ ਦੇ ਹਜ਼ਾਰਾਂ ਨੇ। ਮੈਂ ਕਹਿੰਦਾ ਜੇ ਸੂਰਦਾਸ ਜੀ ਦੀ ਇੱਕ ਤੋਕ ਹੈ ਨਾ, ਉਹ ਵੀ ਪ੍ਰਵਾਨ, ਇਹ ਨਹੀਂ ਵੀ ਇੱਕ ਅੱਧੀ ਤੋਕੇ ਤੇ ਆਪਾਂ ਕਹੀ ਉਹ ਭਗਤ ਨੇ। ਜਿਹਨੂੰ ਗੁਰੂ ਗ੍ਰੰਥ ਸਾਹਿਬ ਥਾਂ ਮਿਲ ਗਈ ਨਾ, ਉਹ ਅਭੇਦ ਹੈ। ਉੱਥੇ ਉਹਨਾਂ ਦਾ ਇੱਕ ਸ਼ਬਦ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰ ਨੇ ਜਾਉਂ ਕਮਲਾਪਤੀ, ਮੰਗਲਾ ਹਰ ਮੰਗਲਾ, ਰੋਜ਼ਾਨਾ ਉਹਦਾ ਮੰਗਲ ਹੋ ਰਿਹਾ ਹੈ। ਇੱਥੇ ਹੁਣ ਜਿਹੜੇ ਅਰਥ ਨੇ, ਕ੍ਰਿਤ ਆ ਗਿਆ, ਦੀਪ ਆ ਗਿਆ ਤੇ ਆਰਤੀ ਸ਼ਬਦ ਆਇਆ। ਆਪਾਂ ਕਹਾਂਗੇ ਵੀ ਦੀਵੇ ਬਾਲ ਕੇ, ਅਸਲ ਚ ਨਿਰਗੁਣ ਦੀ ਆਰਤੀ ਹੋ ਰਹੀ ਹੈ। ਧੂਪ ਦੀਪ ਕ੍ਰਿਤ ਸਾਜ ਆਰਤੀ, ਕੋਈ ਧੂਪ ਬਾਲਦਾ, ਕੋਈ ਦੀਵੇ ਬਾਲਦਾ, ਕੋਈ ਘਿਓ ਲੈ ਕੇ ਜਾਂਦਾ। ਕਹਿਣ ਲੱਗੇ ਵਾਰ ਨੇ ਜਾਉਂ ਕਮਲਾਪਤੀ, ਹੇ ਮਾਇਆ ਦੇ ਪਤੀ ਪ੍ਰਭੂ, ਮੈਂ ਤੇਰੇ ਤੋਂ ਕੁਰਬਾਨ ਜਾ, ਮੇਰੇ ਵਾਸਤੇ ਇਹੀ ਘਿਓ, ਇਹੀ ਬੱਤੀ ਤੇ ਇਹੀ ਧੂਪ ਹੈ। ਨਿਤ ਮੰਗਲ ਰਾਜਾ ਰਾਮ ਰਾਏ ਕੋ, ਮੰਗਲਾ ਹਰ ਮੰਗਲਾ, ਹੇ ਪ੍ਰਭੂ ਮੰਗਲ ਦਰ ਤੇ ਖੁਸ਼ੀ ਦਾ ਗੀਤ, ਮੇਰੇ ਵਾਸਤੇ ਨਿਤ ਖੁਸ਼ੀ ਦੇ ਗੀਤ ਇਹ ਨੇ ਜਿਹੜਾ ਤੇਰਾ ਅੰਦਰ ਮੇਰੇ ਸਿਮਰਨ ਚੱਲ ਰਿਹਾ ਹੈ। ਕਹਿੰਦੇ ਰੋਜ਼ ਰਾਜਾ ਰਾਮ ਦਾ ਮੰਗਲ ਹੋ ਰਿਹਾ, ਰੋਜ਼ ਉਹਦੀ ਬੰਦਗੀ ਹੋ ਰਹੀ ਹੈ। ਕਹਿਣ ਲੱਗੇ ਪ੍ਰਭੂ के उत्तम दियरा निर्मल बाती तू ही निरंजन कमला पाती। हुण आ देखो उत्तम दियरा निर्मल बाती मेरे लिए उच्चा जीवा सोना दीवा ते सोनी बत्ती ए वे के माया तो रहत कालक तो रहत वैगुरु जी तेरी बख्शिश तेरा सिमरन ही मेरे वास्ते दीवे ते बत्तियां है। हुण इहनूं थोड़ा जसी बाबा नानक सतगुरु दे शब्द राही अर्थ कर सकी। भगत साहब ने कहा धूप दीप घ्यो यह सब कुछ मेरे लिए सिमरन, क्योंकि जेडी सरगुण की पूजा कर दिया गुरु साहब ने सानू सर्व व्यापक पार ब्रह्म परमेश्वर ने जोड़िया ते ओदे संबंध विच साहब दा एक वचन है कि अंदर दी पूजा कर अंदर दी आरती कर अंदर वाले पासे दीवे बाल। ओ वचन है तेरा नाम करी चननाठिया जे मन उरसा होए। आई भगत जी कह रहे कहने तेरा नाम ही सब कुछ। हुण ओ चंदन कसांदे ने उरसे ते उरसे दा अर्थ ओ पत्थर जिदे ते चंदन कसा के तिलक लाए जांदे। कहने ने तेरा नाम चंदन है मन नू बनाया उरसा एदे उत्ते रोज नाम जपना चंदन दी सुगंधी ता पता नहीं उरसे ते रह के ना पर जेड़ा मन रोज नाम जपदा ओदी सुगंधी मन भी चली जांदी। तेरा नाम करी चननाठिया जे मन उरसा होए करनी कुंगू जे रले कट अंतर पूजा होए पूजा कीचे नाम त्याई बिन नाम है पूजना होए। साहब ने कहा भाई नाम ही सब कुछ। अगला वचन आम तौर ते आरती देव पूजा वाले उन्हां कोल इक संपट हुंदा है डब्बा डब्बे दे विच उन्हां ने रखे ने ठाकुर महाराज कहिंदे ने मन संपट ए दूसरा प्रमाण जित सत सर नामन भावन पाती तृप्त करे। तू बाहर लक्कड़ दे डब्बे नू संपट विच तू रखे ने ठाकुर साडा संपट मन है असि अपने मन विच प्यारे वाहिगुरु जी नू टिकाया होया। मन संपट जित सत सर नामन भावन पाती तू पत्थर सवेरे तोड़ के कहना पूजा करनी है। कहने सी सवेरे उठ दिया सार श्रद्धा दे पत्थर भावना दे पत्थर भेट करना भावन पाती तृप्त करे पूजा प्राण सेवक जे सेवै तू पूजा रखने किसे पैसा रख दिता फुल रख दिता कहन लगे असि इको ही काम किया अपने प्राण ही भेटा वजो दे आए। पूजा प्राण सेवक जे सेवे इन विद साहिब रवत रहे कहन लगे रामा भगत रामानंद जाने भगत सैन जी। हुण इत्थे थोड़ा जिहा आपां एक बेनती करनी है तुहाडे चरणां च ते हो सकदा मैं गलत होवां। रामा भगत भगत दे तत्ते नूं सिहारी है इहदे अर्थ स्पष्ट भी भगती रामा दा अर्थ प्रभु रामानंद जाने पूर्ण परमानंद बखाने मदन मूर्त पै तार गोबिंदे सैन भणे पज परमानंदे। आम विद्वान एदे अर्थ करदे आ ओ ठीक हो सकदे आ किन्ने रामा भगत रामानंद जाने परमात्मा दी भगती करन वाला ही उस भगती दे आनंद नूं जानदा है। पर शब्दार्थ टीका है ओदे विच लिखिया बाकी सारे इको गल नाल रामा भगत रामानंद जाने सैन जी कहिंदे जिसने मेनू दीक्षित करके नाम वाले पासे तोरिया मैं की जानना भगती बारे। जे भगती बारे पुछना ते मेरे मुरशद नूं पुछो जिन्हें रामानंद ने भगती नूं जानिया। रामा भगत रामानंद जाने पूर्ण परमानंद बखाने जदों अपने मुरशद कोल बैठना अपने गुरु कोल बैठना ओ पूर्ण परम आनंद नूं वखियान करदे ने ओ दसदे ने ते भगत जी कहिंदे ने मदन मूर्त मन नूं मोहण वाली मूर्त वाले प्रभु तेरी मूर्त मोहंदी है मदन मूर्त पै तार गोबिंदे ऐस भव सागर तो तार दे। ते भगत जी कहिंदे ने सैन भणे भज परमानंद है दुनिया दे लोगो मैं बोल के कहना परमात्मा नूं जपो सिमरन करो उस महापुरख दा एक शब्द। हुण जदों ए सारी कहानी ए साखी परने दे सुनेहे देंदे ने लोकां दी मालिश करदे ने तेनू दसीए उस सैन दे काम वाहिगुरु कर दई ते ओदे अंदर रब्बी बाणी आ गई है। इत्थे फिर महाराज कहिंदे ने सैन नाई बुतकारिया ਉਹ ਘਰ ਘਰ ਸੁਣਿਆ। ਬੁੱਤਕਾਰੀ ਦਾ ਅਰਥ ਹੁੰਦਾ ਬੁੱਤੀਆਂ ਕਰਨ ਵਾਲਾ। ਬੁੱਤੀਆਂ ਦਾ ਅਰਥ ਕਰਾਂਗੇ ਵੀ ਕੰਮ ਕਾਰ ਕਰਾਣੇ, ਜਿਵੇਂ ਕਿਸੇ ਦਾ ਵਰ ਲੱਭਣ ਲਈ ਨਾਈ ਨਾਲ ਜਾਣਾ, ਕਿਸੇ ਦੇ ਖੁਸ਼ੀ ਦੇ ਸੁਨੇਹੇ ਦੇਣ ਜਾਣਾ, ਕਿਸੇ ਦੇ ਗਮੀ ਦੇ ਸੁਨੇਹੇ ਦੇਣ ਜਾਣਾ। ਕਹਿੰਦੇ ਨੇ ਜਿਹਨੂੰ ਘਰ ਘਰ ਚ ਪਤਾ ਸੀ ਵੀ ਸੈਨ ਜੀ ਇਹ ਕੰਮ ਕਰਦੇ ਨੇ, ਬੁੱਤੀਆਂ ਕਰਦੇ ਨੇ, ਕੰਮ ਕਰਦੇ ਨੇ, ਘਰ ਘਰ ਸੁਣਿਆ। ਹੁਣ ਘਰ ਘਰ ਵਿੱਚ ਇਸ ਗੱਲ ਦਾ ਪਤਾ ਲੱਗ ਗਿਆ, ਲੋਕੋ ਸੈਨ ਦੇ ਕੰਮ ਪਰਮਾਤਮਾ ਕਰਦਾ ਪਿਆ ਜੀ, ਉਹਦੇ ਕੰਮ ਪਰਮਾਤਮਾ ਕਰਦਾ। ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਖਿਰਦੇ ਵਸਿਆ ਪਾਰ ਬ੍ਰਹਮ, ਉਹਦੇ ਖਿਰਦੇ ਚ ਵਾਹਿਗੁਰੂ ਪ੍ਰਭੂ ਵਸ ਗਏ, ਭਗਤਾਂ ਮੈਂ ਗਣਿਆ। ਉਹਦੀ ਗਿਣਤੀ ਉਹਨਾਂ ਮਹਾਂਪੁਰਖਾਂ ਚ ਹੋ ਗਈ ਜਿਨ੍ਹਾਂ ਨੂੰ ਲੋਕ ਭਗਤ ਕਹਿ ਕੇ ਮੱਥੇ ਟੇਕਦੇ। ਜਦੋਂ ਇਹ ਸੁਣਿਆ ਫਿਰ ਅਗਲੇ ਪਾਸੇ ਹੁਣ ਆਈ ਭਗਤ ਧੰਨਾ ਜੀ ਦੀ ਵਾਰੀ, ਕਹਿਣ ਲੱਗੇ ਇਹ ਵਿਦ ਸੁਣ ਕੇ ਜਾਟ ਰੋ, ਇਸ ਭਗਤੀ ਨੂੰ ਇਸ ਸਾਰੀ ਉਪਮਾ ਨੂੰ ਸੁਣ ਕੇ ਫਿਰ ਜਾਟ ਰੋ ਉੱਠਿਆ। ਫਿਰ ਉਹਦਾ ਚੌਂਕੜਾ ਵੀ ਸਿਰੇ ਦਾ ਹੈ, ਉਹਦਾ ਜੱਫਾ ਵੀ ਅੰਨਾ ਹੀ ਹੈ ਸੱਚਾਈ ਦੇ। ਜੇ ਬਹਿ ਗਿਆ ਹੁਣ ਉਹਨੇ ਖਿਲਣਾ ਨਹੀਂ, ਤੇ ਉਹਦੀ ਜਿੱਦ ਵੀ ਇਹੋ ਜਿਹੀ ਹੈ, ਪ੍ਰੇਮਾ ਭਗਤੀ ਇਹੋ ਜਿਹੀ ਹੈ ਕਿ ਤੇਰੇ ਬਾਰੇ ਕਿਹਾ ਜਾਂਦਾ ਤੂੰ ਬੋਲਣਾ, ਤੇਰੇ ਬਾਰੇ ਕਿਹਾ ਜਾਂਦਾ ਸਾਰੇ ਲੋਕ ਵਖਿਆਨ ਕਰਦੇ ਨੇ, ਤੂੰ ਕੰਮ ਕਰਨਾ, ਤੂੰ ਰੋਟੀ ਖਾਣਾ, ਤੂੰ ਨਾਲ ਚੱਲਣਾ। ਕਹਿਣ ਲੱਗੇ ਆ ਮੈਂ ਨੀ ਦੇਖਣਾ ਵੀ ਤ੍ਰੈ ਗੁਣਾ ਤੋਂ ਤੀਹ ਤੇ ਤੂੰ ਅਗੋਚਰ ਹੈ, ਤੂੰ ਅਨਪਵੈ, ਤੂੰ ਅੱਖਾਂ ਨਾਲ ਨੀ ਦਿਸਦਾ, ਮੈਂ ਤਾਂ ਤੈਨੂੰ ਹੁਣ ਪ੍ਰਗਟ ਕਰਾਂਗਾ, ਮੇਰੇ ਨਾਲ ਇਸ ਤਰ੍ਹਾਂ ਗੱਲਾਂ ਕਰ ਜਿਵੇਂ ਲੋਕ ਇੱਕ ਦੂਜੇ ਨਾਲ ਕਰਦੇ। ਕਹਿੰਦੇ ਇਹ ਵਿਦ ਸੁਣ ਕੇ ਜਾਟ ਰੋ, ਉੱਠ ਭਗਤੀ ਲਾਗਾ। ਫਿਰ ਉਹਨੇ ਇੰਨੀ ਭਗਤੀ ਕੀਤੀ ਮਿਲੇ ਪ੍ਰਤੱਖ, ਕਿਹਾ ਇੱਥੇ ਕਿਹਾ ਵੀ ਹਿਰਦੈ ਵਸਿਆ, ਉੱਥੇ ਕਿਹਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਕੱਲ ਨੂੰ ਅਸੀਂ ਪੜਾਂਗੇ ਵੀ ਉੱਠ ਭਗਤੀ ਲਾਗਾ ਕੀ ਹੈ, ਮਿਲੇ ਪ੍ਰਤੱਖ ਗੁਸਾਈਆਂ ਕੀ ਹੈ ਤੇ ਪਿਆਰਿਓ ਵਡਭਾਗਾ ਕੀ ਹੈ, ਕਿਉਂਕਿ ਤਿੰਨ ਇਹਦੇ ਵਿੱਚੋਂ ਸਾਨੂੰ ਬਚਨ ਮਿਲਦੇ ਪਏ ਨੇ। ਪਰ ਅੱਜ ਤੱਕ ਅਸੀਂ ਚਾਰ ਮਹਾਂਪੁਰਖਾਂ ਭਗਤਾਂ ਦਾ ਜੀਵਨ ਪੜਿਆ, ਤੇ ਮੇਰੀ ਇੱਛਾ ਇਹ ਮੈਂ ਤਾਂ ਸ਼ੁਰੂ ਕੀਤਾ ਪਿਆਰਿਓ, ਤੁਸੀਂ ਇੱਥੇ ਬੈਠੇ ਹੋ, ਖਬਰਾਂ ਤੁਹਾਡੇ ਕੋਲ ਸਾਰੀਆਂ ਹੁੰਦੀਆਂ ਨੇ, ਸੱਚਾਈ ਹੈ ਜੇ ਜੇ ਗੁਰੂ ਗ੍ਰੰਥ ਸਾਹਿਬ ਦੇ ਟੁਕੜੇ ਕਰਨ ਲੱਗ ਪਏ ਜਾਤਾਂ ਦੇ ਨਾਂ ਤੇ ਸਾਡੀ ਕਤੂਸੁਰਤਾ ਖਤਮ ਹੋ ਜਾਏ, ਕਿਉਂਕਿ ਰਾਜਨੀਤੀ ਜਜ਼ਬਾਤ ਪੈਦਾ ਕਰਦੀ ਹੈ। ਰਾਜਨੀਤੀ ਨੇ ਇਹ ਨਹੀਂ ਦੇਖਣਾ ਧਰਮ ਸਿਧਾਂਤ ਕੀ, ਉਹਨੇ ਦੇਖਣਾ ਵੀ ਕਿਸ ਫਿਰਕੇ ਕੋਲ ਵੋਟਾਂ ਕਿੰਨੀਆਂ ਨੇ, ਇਹਨਾਂ ਦੀ ਹਮਦਰਦੀ ਕਿਵੇਂ ਜਿੱਤੀ ਜਾਏ। ਮੈਂ ਤਾਂ ਇਹ ਭਗਤ ਮਹਾਂਪੁਰਖ ਸ਼ੁਰੂ ਕੀਤੇ ਨੇ ਕਿ ਭਗਤਾਂ ਦੀ ਕਿਹੜੀ ਜਾਤ ਕਿਹੜੀ ਬਰਾਦਰੀ, ਉਹ ਤਾਂ ਦੋਮ ਨਾ ਸੇਮ ਏਕ ਸੋ ਆਹੀ ਉਹ ਇੱਕ ਨੇ। ਗੁਰੂ ਅਮਰਦਾਸ ਜੀ ਨੇ ਤਾਂ ਬਾਣੀ ਵਿੱਚ ਕਿਹਾ ਕਿ ਲੋਕੋ ਕਬੀਰ ਸਾਹਿਬ ਨੂੰ ਜੁਲਾਹਾ, ਨਾਮਦੇਵ ਨੂੰ ਛਿੰਬਾ ਕਹਿੰਦੇ ਆ, ਕਹਿੰਦੇ ਸਾਡੇ ਤੋਂ ਪੁੱਛ ਕੇ ਦੇਖੋ ਉਹ ਦੋਵੇਂ ਬ੍ਰਾਹਮਣ ਨੇ, ਇਹਨਾਂ ਦੀ ਬਾਣੀ ਤਾਂ ਦੇਵਤੇ ਪੜ੍ਹਦੇ ਪਏ ਨੇ, ਨਾਮਾ ਛਿੰਬਾ ਕਬੀਰ ਜੁਲਾਹਾ ਬਾਣੀ ਵਿੱਚ ਆਉਂਦਾ ਹੈ। ਪੂਰੇ ਗੁਰ ਤੇ ਗੱਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣੈ ਖੋ, ਮੈਂ ਜਾਤ ਗਵਾਈ ਸੁਰ ਨਰ ਤਿਨ ਕੀ ਬਾਣੀ ਗਾਵੇ ਕੋਈ ਨਾ ਮੇਟੈ ਪਾਈ। ਹੁਣ ਇਸ ਉੱਚੀ ਅਵਸਥਾ ਵਿੱਚ ਕੱਲ ਨੂੰ ਅਸੀਂ ਦੇਖਾਂਗੇ ਜਾਟ ਰੋ, ਕਿਉਂਕਿ ਕੁਝ ਉਹਦੇ ਲੱਛਣ ਆਪਣੇ ਹੁੰਦੇ ਨੇ, ਤੇ ਉਸ ਤੋਂ ਬਾਅਦ ਉਹਦੀ ਭਗਤੀ। ਉਹਨੇ ਕੋਈ ਇਹ ਥੋੜਾ ਵੇਖਿਆ ਐਸੀ ਕਮਰਾ ਹੋਵੇਗਾ, ਉਹਨੇ ਕਿਹਾ ਕਿੱਕਰ ਦਾ ਕੋਈ ਨੀ, ਰੇਤ ਉੱਤੇ ਚੌਂਕੜਾ ਮਾਰ ਲਿਆ, ਨਾਲੇ ਭਗਤੀ ਕਿਹੜੀ ਕਮਰੇ ਭਾਲਦੀ ਏ। ਮੈਂ ਕਈ ਵਾਰੀ ਸੋਚਣਾ ਸੀ ਕਹਿੰਦੇ ਹੁੰਦੇ ਗਲੀਚਾ ਲੱਗਾ ਹੋਵੇ, ਗੱਦੀ ਲੱਗੀ ਹੋਵੇ, ਹੀਟਰ ਲੱਗਾ ਹੋਵੇ, ਜਿਨ੍ਹਾਂ ਦੀ ਬਾਣੀ ਉਹ ਤੇ ਵਿਚਾਰੇ ਬਾਹਰ ਕੁੱਲੀਆਂ ਚ ਬੈਠੇ ਸਨ, ਜਿਨ੍ਹਾਂ ਨੂੰ ਰੱਬ ਮਿਲਿਆ ਉਹ ਕੁੱਲੀਆਂ ਚ, ਤੇ ਜਿਹੜਾ ਉਹਨਾਂ ਦੀ ਬਾਣੀ ਪੜ੍ਹਨ ਤੁਰ ਪਏ ਤਾਂ ਉਹ ਕਹਿੰਦਾ ਵੀ ਸਹੂਲਤਾਂ ਹੋਣ ਕੇ ਬੰਦਗੀ ਹੋਵੇਗੀ। ਸਤਿਗੁਰੂ ਕਿਰਪਾ ਕਰੇ ਆਓ ਥੋੜਾ ਨਾਮ ਜਪ ਲਈਏ, ਉਦੋਂ ਬਾਅਦ ਫਿਰ ਕੱਲ ਨੂੰ ਫਿਰ ਭਗਤ ਜੀ ਦਾ, ਸ਼ਾਮ ਨੂੰ ਧੰਨਾ ਜੀ ਦਾ, ਸਾਰੇ ਕਰੋ ਕਿਰਪਾ ਆਪਣੇ ਅੰਦਰ ਨੂੰ ਆਪਾਂ ਟਿਕਾਈਏ। ਭਾਵੇਂ ਤੁਸੀਂ ਸਿਮਰਨ ਭਜਨ ਰੋਜ਼ ਕਰਦੇ ਹੋ ਬੰਦਗੀ ਵਾਲੇ ਬੈਠੇ, ਪਰ ਜ਼ੋਰ ਇੱਕ ਸੁਰਤਾ ਨਾਲ ਉਚਾਰਨ ਕਰੋ ਜੀ, ਵਾਹਿਗੁਰੂ।